دوہرا پئی پور نو رنگ چڑھیو متھرا کے سمہائے باد کرن ہندوان سو مہا موڑ دکھ دائے
واہگرو جی کا خالصہ واہگرو جی کی فتح پرم ستکار یوگ سنمان یوگ گرو کا خاص روپ گرو خالصہ سات سنگت وڈے بھاگ ہن دین دنیا دے مالک سرب سانجی والتا دے سانجے رہبر دساں پاتشاہیاں دی آتمک جاگ دی جوت ستگرو شری گرو گرنتھ صاحب جی مہاراج جی دے پوتر چرنا چ سندھیا وقت دے سجے ہوئے دیوانا چ حاضریاں بھر کے آپ دے جیون دیاں کڑیاں گرو لکھے لا کے سفلیاں کر رہے ہو ستگرو نویں پاتشاہ دھن گرو تیگ بہادر صاحب دے دربار وچ نت مستک ہو کے بہادروں دے مہینے دی سکران دا دہاڑا بڑی شردا بھاونا نال منا رہے ہیں بہادروں دے مہینے دوارا اپدیش دتا پنجویں پاتشاہ نے بہادریں پرم پلانیاں دوجا لگا ہے جنا اندر دوجا پاؤ ہے پاتوں کا ارتھ ہے دوجا پاؤ جنا اندر دوجا پاؤ ہے وہ جیو روپی استریاں پرم کر کے پلائیاں ہوئی ہیں وہ پرم چ پئیاں پلیاں ہوئی ہیں اور انہوں کا دوجے پاؤ وچ دبدا وچ ہیت لگا ہوا ہے اپنے اشٹ دیو نو چھڈ کے او جیو اپنا ہیت مڑیاں قبراں تے دیوی دیوتیاں تے لائی بیٹھے ہن انہاں دی پریت اس پاسے لگی ہوئی ہے ایہو جے جیو پاویں لکھاں کرم کانڈ کرن لکھاں کرم کانڈاں دے شنگار بناون او شنگار کسے کم نے لکھ شنگار بنایا کارج نہیں کہ تو کسے کام نہیں آن والے لکھاں شنگار کسے کام نہیں اور جس دن دے ونسنی ہے تو جنہاں نو کہندا میرے انہاں نے کہنا کہ تا پریت ہے جت دن دے ونس سیت تو ویلا کیسن پریت پکڑ چلائن دوت جن کسے نہ دینی پیت چھڈ کھڑوتے کھنا ماہے جن سیوں لگا ہے ایداں دی حالت ہون والی ہے پر اخیر وچ مہاراج جی اس بہادروں دے مہینے نو سکھلا بناں دا اپدیش دندے ہن نانک پرب شرناگتی جڑے ستگراں دی پربھو دی شرن چ پے جاندے ہن انہاں تے ستگرو جی دیا کردے نے میر کردے نے سے پادوے نرک نہ پائیے گر رکھن والا ہیت جڑے گرو نال پریم کردے نے گرو نال پیار کردے نے گرو نال گوڑی پریت پا کے رکھدے نے انہاں نو گرو دا پیار رکھ لیندا او پادروں دے مہینے چ نرک چ نہیں پائے جاندے موٹے جے پرباشا روپ ارتھ نے کہ گرو نال سکھ دی پریت ہوئے پادروں دے مہینے دوارا اپدیش ہے پادروں دے مہینے دی سکراند منا رہے ہو تے گرو صاحب دے پوتر چرنا وچ ارداس کرنی ہے مہاراج کرپا کرو اے مہینہ تواڈی سنگت کردیاں تواڈی سیوا کردیاں سمرن کردیاں بتیت ہوئے لڑی وار کتھا سن رہے ہو औरंगजेब बादशाह वालों किए हुए कुकर्मा की ओर वालों किए हुए कहर की औरंगा इन्हें पहला कई मुसलमाना नु तंग किया बेनवे फकीर फड़ ले क्योंकि जड़े बेनवे फकीर होंगे ने जो मूह विच आउंदा बोली जाते उन्हां बेनवे फकीर नू पकड़ के कहिंदा तुसी शरा तो बाहर दे काम करदे हो जो मूह विच आउंदा तुसी बोलदे हो सही तरीके नाल बोलिया करो। उन्हां फकीरां ने जवाब दिता औरंगजेब साडी तां इह वड्डे वडेरियां दी मर्यादा चलदी आउंदी अज तो पहला तां कदे किसे बादशाह ने नहीं रोकिया तू कौन होना रोकण वाला। औरंगजेब नूं गुस्सा लगा कहिंदा चढ़ो इन्हां नूं सारिआं नूं किश्ती ते जमुना दे पानी च कले कले नूं रोड़ दिओ। फड़ के फकीरां नूं सारिआं नूं किश्ती ते चाढ़ लिया कि इक फकीर पिछे रह गया वह भजा आया तो कहना वह मैनू तो लै चलो मैं औरंगजेब का जवाई हाँ मैनू भी चढ़ो इन्ह फकीर मैनू भी नाल ही ना फकीर के पानी च डोबो तो औरंगे की लड़की रंडी कर दौ विधवा कर दौ मैनू भी मार। औरंगा बड़ा दुखी होया कहना बड़े ढीठ ने मरण तो भी नहीं डरते मरण के किनारे पहुंचे हुए भी इदा दल करते कहना छड़ दो इन्ह सारू करी जान दो जो कर दे ਇਦਾਂ ਪਹਿਲਾਂ ਇਹਨੇ ਕਈ ਮੁਸਲਮਾਨਾਂ ਨੂੰ ਤੰਗ ਕੀਤਾ ਫਿਰ ਹੁਣ ਹਿੰਦੂਆਂ ਦੀ ਵਾਰੀ ਆਈ ਜਿਹੜੇ ਇਹਦੇ ਨਾਲ ਦੇ ਮੁਲਾਣੇ ਕਾਜੀ ਸੀ ਕਹਿੰਦੇ ਜੀ ਵੇਖੋ ਆਹ ਹਿੰਦੂ ਪੱਥਰਾਂ ਦੀ ਪੂਜਾ ਕਰਦੇ ਨੇ ਬੁੱਤਾਂ ਦੀ ਪੂਜਾ ਕਰਦੇ ਨੇ ਤੇ ਬੁੱਤਾਂ ਦੀਆਂ ਮੂਰਤੀਆਂ ਬਣਾ ਕੇ ਉਹਨਾਂ ਦੀ ਪੂਜਾ ਕਰਕੇ ਭੋਗ ਲਵਾ ਕੇ ਆਪ ਹੀ ਲੰਗਰ ਪ੍ਰਸ਼ਾਦਾ ਛਕ ਜਾਂਦੇ ਨੇ ਤੇ ਫਿਰ ਉਹਨਾਂ ਦੀ ਮੂਰਤੀਆਂ ਧੋ ਕੇ ਫਿਰ ਉਹ ਪਾਣੀ ਪੀਂਦੇ ਕਹਿੰਦੇ ਚਰਨਾ ਅੰਮ੍ਰਿਤ ਪੀ ਕੇ ਅਸੀਂ ਬਹਿਸ਼ਤ ਜਾਵਾਂਗੇ। ਇਦਾਂ ਦੀਆਂ ਗੱਲਾਂ ਕਰਦੇ ਨੇ ਬਾਦਸ਼ਾਹ ਆਪਣੇ ਨਾਲ ਮਥੁਰਾਪੁਰੀ ਹੈ ਮਥੁਰਾ ਉਥੇ ਇਹਨਾਂ ਦਾ ਕੋਈ ਵੱਡਾ ਹੋਇਆ ਉਹਨੂੰ ਇਹ ਭਗਵਾਨ ਕ੍ਰਿਸ਼ਨ ਕਹਿ ਕੇ ਆਰਾਧਦੇ ਨੇ ਉਹ ਇਹੋ ਜਿਹਾ ਸੀ ਵੀ ਉਹਨੇ ਹਜ਼ਾਰਾਂ ਤਾਂ ਰਾਣੀਆਂ ਰੱਖੀਆਂ ਹੋਈਆਂ ਸੀ ਉਹਦੀ ਇਹ ਪੂਜਾ ਕਰਦੇ ਨੇ ਇਹੋ ਜਿਹਾ ਵੱਡਾ ਭੋਗ ਬਿਲਾਸੀ ਤੇ ਫਿਰ ਉਹਦੇ ਵਰਗਾ ਭੇਸ ਬਣਾ ਕੇ ਰਾਸਲੀਲਾ ਖੇਡਦੇ ਨੇ ਰਾਸਲੀਲਾ ਵੀ ਕਰਦੇ ਨੇ ਰਾਸਲੀਲਾ ਕਰਕੇ ਵਿਭਚਾਰ ਭੋਗਦੇ ਨੇ ਆਪਣੇ ਨੇੜੇ ਹੀ ਹੈ ਮਥੁਰਾ ਨਗਰੀ ਸਾਨੂੰ ਉੱਥੇ ਜਾਣਾ ਚਾਹੀਦਾ ਬਾਦਸ਼ਾਹ ਤੈਨੂੰ ਉੱਥੇ ਜਾ ਕੇ ਪਹਿਲਾਂ ਇਹਨਾਂ ਕਾਫਰਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ ਇਹਨਾਂ ਨੂੰ ਜਬਰੀ ਮੁਸਲਮਾਨ ਬਣਾਉਣਾ ਚਾਹੀਦਾ ਇਹਨਾਂ ਨੂੰ ਲਾਲਚ ਦੇ ਕੇ ਚਾਹੇ ਮੁਸਲਮਾਨ ਬਣਾ ਚਾਹੇ ਆਪਣਾ ਡਰਾਵਾ ਦੇ ਕੇ ਮੁਸਲਮਾਨ ਬਣਾ ਤੇ ਜਿੰਨਾ ਵੱਧ ਤੋਂ ਵੱਧ ਤੂੰ ਇਹਨਾਂ ਨੂੰ ਮੁਸਲਮਾਨ ਬਣਾਏਗਾ ਬਾਦਸ਼ਾਹ ਤੇਰੇ ਤੇ ਪੈਗੰਬਰ ਦੀ ਖੁਸ਼ੀ ਹੋਵੇਗੀ ਜੇ ਤੂੰ ਸਾਡੇ ਦੀਨ ਮਜ਼ਹਬ ਚ ਵਾਧਾ ਕਰੇਗਾ ਤੇ ਤੇਰੇ ਤੇ ਪੈਗੰਬਰ ਦੀਆਂ ਖੁਸ਼ੀਆਂ ਹੋਣਗੀਆਂ। ਏਦਾਂ ਇਹ ਮੁਲਾਣੇ ਕਾਜੀ ਔਰੰਗਜ਼ੇਬ ਦੇ ਕੰਨ ਭਰ ਕੇ ਨੂੰ ਮਥੁਰਾ ਲੈ ਕੇ ਜਾ ਰਹੇ ਨੇ। ਆਓ ਇਹ ਇਤਿਹਾਸ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਧਾਰਨ ਕਰਦੇ ਹਾਂ। ਸਮੂਹ ਮਾਈ ਭਾਈ ਆਖੋ ਜੀ ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ
ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ ਦੋਹਰਾ ਪਈ ਪੋਰ ਨੋ ਰੰਗ ਚੜਿਓ ਮਥੁਰਾ ਕੇ ਸਮਹਾਏ।
ਇੱਕ ਦਿਨ ਪਹਿਲਾਂ ਔਰੰਗਜ਼ੇਬ ਨੇ ਆਪਣੇ ਨਾਲ ਦੇ ਸਾਰੇ ਮੁਲਾਣੇ ਕਾਜ਼ੀਆਂ ਨਾਲ ਸਲਾਹ ਕਰ ਲਈ ਕਿ ਆਪਾਂ ਹੁਣ ਮਥੁਰਾ ਤੇ ਚੜਾਈ ਕਰਨੀ ਮਥੁਰਾ ਤੇ ਹਮਲਾ ਕਰਨਾ ਉੱਥੇ ਜਿਹੜੇ ਕਾਫਰ ਹਿੰਦੂ ਕੁਕਰਮ ਕਰ ਰਹੇ ਨੇ ਉਹਨਾਂ ਨੂੰ ਜਾ ਕੇ ਰੋਕਣਾ ਉਹਨਾਂ ਦੇ ਮੰਦਰ ਢਾਉਣੇ ਨੇ ਉਹਨਾਂ ਦੀਆਂ ਮੂਰਤੀਆਂ ਢਾਉਣੀਆਂ ਨੇ ਔਰ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਏਦਾਂ ਦੀ ਇਹਨਾਂ ਨੇ ਸਲਾਹ ਕੀਤੀ ਔਰ ਇਹ ਸਲਾਹ ਕਰਕੇ ਜਿੰਨੇ ਨੁਰੰਗੇ ਦੇ ਸਮੇਤ ਇਹਦੇ ਸਾਥੀ ਸਨ ਸਿਪਾਹੀ ਸਨ ਇਹ ਸਾਰੇ ਅਗਲੇ ਦਿਨ ਸਵੇਰ ਹੁੰਦਿਆਂ ਹੀ ਇਹਨਾਂ ਨੇ ਤਿਆਰੀ ਕਰ ਲਈ ਔਰ ਮਥੁਰਾ ਵਾਲੇ ਪਾਸੇ ਚੜ੍ਹਨ ਨੂੰ ਤਿਆਰੀ ਕਰਕੇ ਮਥੁਰਾ ਨੂੰ ਚਾਲੇ ਪਾ ਦਿੱਤੇ।
ਬਾਦ ਕਰਨ ਹਿੰਦੂਆਂ ਸੋ ਮਹਾਮੂੜ ਦੁਖਦਾਏ।
ਹਿੰਦੂਆਂ ਦੇ ਨਾਲ ਵਾਦ ਕਰਨ ਵਾਸਤੇ ਹਿੰਦੂਆਂ ਨਾਲ ਝਗੜਾ ਕਰਨ ਵਾਸਤੇ ਉਹਨਾਂ ਦੇ ਨਾਲ ਲੜਾਈ ਕਰਨ ਵਾਸਤੇ ਜਿਹੜਾ ਉਹਨਾਂ ਨੂੰ ਬੜੇ ਭਾਰੀ ਦੁੱਖ ਦੇ ਰਿਹਾ। ਦੁੱਖ ਦੇਣ ਵਾਸਤੇ ਔਰੰਗਜ਼ੇਬ ਨੇ ਇਹੋ ਜਿਹਾ ਕੰਮ ਕੀਤਾ, ਐਸੀ ਕਰਤੂਤ ਨੂੰ ਧਾਰਨ ਕੀਤਾ ਔਰ ਇਹੋ ਜਿਹੇ ਕਰਮ ਧਾਰਨ ਕਰਕੇ ਨੇ ਮਥੁਰਾ ਨੂੰ ਚਾਲੇ ਪਾਏ ਹਨ ਦਿੱਲੀ ਤੋਂ।
ਜੋ ਪਈ ਚੜਿਆ ਸਵਾਰੀ ਨੋ ਰੰਗ ਤਾਇਓ,
ਬੜੀ ਛੇਤੀ ਨਾਲ ਬੜੀ ਕਾਹਲੀ ਨਾਲ ਨੋਰੰਗਾ ਸਵਾਰੀ ਤੇ ਸਵਾਰ ਹੋਇਆ। ਜਿਹੜੀ ਵੀ ਇਹਦੀ ਸਵਾਰੀ ਸੀ, ਭਾਵੇਂ ਰੱਥ ਹੋਵੇ ਘੋੜਾ ਹੋਵੇ, ਸਵਾਰ ਹੋ ਕੇ ਦਿੱਲੀ ਤੋਂ ਨੋਰੰਗਾ ਚੱਲਿਆ, ਬੜੀ ਛੇਤੀ ਨਾਲ ਕਾਹਲੀ ਨਾਲ ਚੱਲਿਆ।
ਮਥੁਰਾ ਆਏ ਸਿਵਰ ਨਿਜ ਪਾਇਓ,
ਨੋਰੰਗਾ ਚੱਲ ਕੇ ਦਿੱਲੀ ਤੋਂ ਮਥੁਰਾ ਪਹੁੰਚਿਆ। ਮਥੁਰਾ ਆ ਕੇ ਨੋਰੰਗੇ ਨੇ ਡੇਰਾ ਕੀਤਾ, ਇੱਥੇ ਆ ਕੇ ਨੋਰੰਗੇ ਨੇ ਆਪਣਾ ਸਿਵਰ ਕੀਤਾ ਹੈ।
ਹੇਰੇ ਮੰਦਰ ਖਰੇ ਹਜ਼ਾਰੋ,
ਜਦੋਂ ਨੋਰੰਗਾ ਮਥੁਰਾ ਆਇਆ ਨਾ, ਮਥੁਰਾ ਇਹ ਪਹਿਲੀ ਵਾਰੀ ਆਇਆ ਸੀ, ਇਹਨੇ ਵੇਖਿਆ ਵੀ ਮਥੁਰਾ ਵਿਚ ਇਕ ਨੀ ਹਜ਼ਾਰਾਂ ਹੀ ਮੰਦਰ ਖੜੇ ਨੇ, ਇਕ ਇਕ ਗਲੀ ਵਿਚ ਸੈਂਕੜੇ ਮੰਦਰ ਨੇ। ਅੱਜ ਵੀ ਤੁਸੀਂ ਜਾਓ ਮਥੁਰਾ ਵਿਚ ਬਹੁਤ ਮੰਦਰ ਨੇ, ਔਰ ਉਦੋਂ ਤਾਂ ਹੋਰ ਜ਼ਿਆਦਾ ਹੋਣਗੇ ਕਿਉਂਕਿ ਔਰੰਗਜ਼ੇਬ ਸੀ, ਔਰੰਗਜ਼ੇਬ ਤੋਂ ਪਹਿਲਾਂ ਦਾ ਸਮਾਂ ਸੀ। ਤੋ ਔਰੰਗਜ਼ੇਬ ਨੇ ਜਦੋਂ ਮਥੁਰਾ ਜਾ ਕੇ ਵੇਖਿਆ ਤੇ ਵੇਖ ਕੇ ਹੈਰਾਨ ਹੋ ਗਿਆ ਕਿ ਹਜ਼ਾਰਾਂ ਦੀ ਗਿਣਤੀ ਚ ਮੰਦਰ ਖੜੇ ਹਨ।
ਮੂਰਤ ਅੰਦਰ ਬਬਿਦ ਪ੍ਰਕਾਰੋ,
ਔਰ ਬਬਿਦ ਪ੍ਰਕਾਰ ਦੀਆਂ ਮੂਰਤੀਆਂ ਪਈਆਂ ਹੋਈਆਂ ਸਾਰੇ ਮੰਦਰਾਂ ਚ, ਕਿਤੇ ਕਿਹੋ ਜਿਹੀ ਮੂਰਤੀ ਬਣਾ ਕੇ ਰੱਖੀ ਹੋਈ ਹੈ, ਕਿਤੇ ਕਿਹੋ ਜਿਹੀ ਮੂਰਤੀ ਬਣਾ ਕੇ ਰੱਖੀ ਹੋਈ ਹੈ। ਕਈ ਮੂਰਤੀਆਂ ਤਾਂ ਇੰਨੀਆਂ ਡਰਾਉਣੀਆਂ ਨੇ ਵੀ ਵੇਖ ਕੇ ਉਹਨਾਂ ਨੂੰ ਡਰ ਲੱਗਦਾ ਹੈ। ਇੰਨੀਆਂ ਡਰਾਉਣੀਆਂ ਮੂਰਤੀਆਂ ਵੀ ਰੱਖੀਆਂ ਹੋਈਆਂ ਮੰਦਰਾਂ ਦੇ ਵਿਚ, ਏਦਾਂ ਵਿਵਿਧ ਪ੍ਰਕਾਰ ਦੀਆਂ ਮੂਰਤੀਆਂ ਸਾਰੇ ਮੰਦਰਾਂ ਵਿਚ ਪਈਆਂ ਹੋਈਆਂ ਵੇਖੀਆਂ।
ਵੱਡ ਕੰਟਨ ਕੇ ਸ਼ਬਦ ਉਠਣ ਤੇ,
ਬੜੇ ਬੜੇ ਵੱਡੇ ਘੜਿਆਲ ਬੱਧੇ ਹੋਏ ਮੰਦਰਾਂ ਵਿਚ, ਉਹ ਵੱਖਰੇ ਵੱਜ ਰਹੇ ਨੇ। ਉਹਨਾਂ ਘੜਿਆਲਾਂ ਦੇ ਵੱਜਣ ਦੀ ਆਵਾਜ਼ ਉਹ ਦੂਰ ਦੂਰ ਤੱਕ ਜਾਂਦੀ ਹੈ, ਔਰੰਗਜ਼ੇਬ ਵੀ ਸੁਣ ਰਿਹਾ।
ਅਨੇਕ ਰੀਤ ਉਤਸ਼ਾਹ ਕਰਨ ਤੇ,
ਅਨੇਕਾਂ ਰੀਤੀਆਂ ਨਾਲ ਜਿਹੜੇ ਉੱਥੇ ਬ੍ਰਾਹਮਣ ਲੋਕ ਨੇ ਪੂਜਾ ਕਰਨ ਵਾਲੇ ਉਹਨਾਂ ਮੰਦਰਾਂ ਵਿਚ, ਉਹ ਬੜੇ ਉਤਸ਼ਾਹ ਕਰ ਰਹੇ ਨੇ, ਅਨੇਕਾਂ ਪ੍ਰਕਾਰ ਦੇ ਉਤਸ਼ਵ ਕਰ ਰਹੇ ਨੇ। ਕੋਈ ਪੂਜਾ ਕਰ ਰਿਹਾ, ਕੋਈ ਆਰਤੀ ਕਰ ਰਿਹਾ, ਕਿਸੇ ਨੇ ਥਾਲ ਚ ਦੀਵੇ ਪਾਏ ਹੋਏ ਨੇ ਤੇ ਦੀਵੇ ਜਗਾ ਕੇ ਆਰਤੀ ਕਰ ਰਿਹਾ, ਕੋਈ ਫੁੱਲਾਂ ਦੀ ਵਰਖਾ ਕਰ ਰਿਹਾ, ਕੋਈ ਚੰਦਨ ਦਾ ਚਰਚਨ ਕਰ ਰਿਹਾ। ਏਦਾਂ ਦੇ ਬੜੇ ਬੜੇ ਉਤਸ਼ਵ ਤੇ ਉਤਸ਼ਾਹ ਉਹ ਲੋਕ ਕਰ ਰਹੇ ਨੇ ਮੰਦਰਾਂ ਦੇ ਵਿਚ।
ਪਿਖਤ ਨੋਰੰਗਾ ਜਰ ਬਰ ਗਏ,
ਨੋਰੰਗੇ ਨੇ ਜਦੋਂ ਵੇਖਿਆ ਨਾ ਜਾ ਕੇ ਮੰਦਰਾਂ ਵਿਚ ਪੱਥਰਾਂ ਦੀ ਪੂਜਾ ਹੁੰਦੀ ਵੇਖੀ, ਕਿ ਪੱਥਰਾਂ ਦੀਆਂ ਮੂਰਤੀਆਂ ਪੂਜੀਆਂ ਜਾ ਰਹੀਆਂ ਨੇ, ਬੁੱਤ ਪੂਜੇ ਜਾ ਰਹੇ ਨੇ, ਵੇਖ ਕੇ ਨੋਰੰਗਾ ਸੜ ਬਲ ਗਿਆ। ਉਹ ਕਿੱਥੇ ਜਰਦਾ ਸੀ ਇਹ ਗੱਲਾਂ ਨੂੰ, ਉਹ ਤਾਂ ਸੁਣ ਕੇ ਹੀ ਸੜਦਾ ਸੀ, ਅੱਜ ਵੇਖਣਾ ਪੈ ਗਿਆ। ਜਦੋਂ ਉਹਨੇ ਵੇਖਿਆ ਮੰਦਰਾਂ ਵਿਚ ਬੁੱਤਾਂ ਦੀ ਪੱਥਰਾਂ ਦੀ ਪੂਜਾ ਹੁੰਦੀ ਵੇਖੀ ਤੇ ਵੇਖ ਕੇ ਨੋਰੰਗਾ ਸੜ ਬਣ ਗਿਆ।
ਮੁੱਖ ਮਨੁੱਖ ਹਕਾਰਤ ਪਇਓ,
ਇਹਨੇ ਜਿਹੜੇ ਮਥੁਰਾ ਦੇ ਮੁਖੀ ਲੋਕ ਸੀ, ਜਿਹੜੇ ਬ੍ਰਾਹਮਣਾਂ ਦੇ ਵਿਚ ਮੁਖੀ ਸੀ, ਜਿਹੜੇ ਉਹਨਾਂ ਮੰਦਰਾਂ ਦੇ ਪੁਜਾਰੀ ਸੀ, ਉਹਨਾਂ ਵੱਖਰੇ ਵੱਖਰੇ ਪੁਜਾਰੀਆਂ ਨੂੰ ਸਾਰਿਆਂ ਨੂੰ ਔਰੰਗਜ਼ੇਬ ਨੇ ਆਪਣੇ ਕੋਲ ਸੱਦਿਆ, ਆਪਣੇ ਕੋਲ ਬੁਲਾਇਆ।
ਬਿਪਰ ਬੈਰਾਗੀ ਜਬ ਚਲੇ ਆਏ,
ਬੜੇ ਬੜੇ ਬ੍ਰਾਹਮਣ ਬੈਰਾਗੀ ਔਰੰਗਜ਼ੇਬ ਦਾ ਹੁਕਮ ਸੁਣ ਕੇ ਜਿੰਨੇ ਵੀ ਸਨ ਉਹਨਾਂ ਮੰਦਰਾਂ ਦੇ ਪੁਜਾਰੀ ਮੁਖੀ, ਉਹ ਸਾਰੇ ਇਕੱਠੇ ਹੋ ਕੇ ਚੱਲ ਕੇ ਆਏ।
ਸਭਨ ਸਾਥ ਬਚ ਦੁਖਦ ਅਲਾਏ,
ਸਾਰਿਆਂ ਦੇ ਨਾਲ ਇਹਨੇ ਆਪਣੇ ਦੁੱਖ ਰੂਪੀ ਬਚਨ ਸੁਣਾਏ। ਜਿੰਨੇ ਉਹ ਬ੍ਰਾਹਮਣ ਵਿਰਾਗੀ ਆਏ, ਸਾਰਿਆਂ ਨੂੰ ਔਰੰਗਜ਼ੇਬ ਨੇ ਉਹਨਾਂ ਨੂੰ ਦੁੱਖ ਦੇਣ ਵਾਲੇ ਜਿਹੜੇ ਬੋਲ ਸਨ ਉਹ ਬੋਲੇ, ਉਹ ਸੁਣਾਏ ਤੇ ਕਹਿਣ ਲੱਗਾ,
ਕਿਆ ਤੁਮ ਦੰਭ ਕਮਾਵਨ ਕੀ ਨਸ,
ਉਹ ਬਾਹਮਣੋ ਪੰਡਤੋ ਆ ਕਿਹੋ ਜਿਹਾ ਦੰਭ ਕਰਦੇ ਹੋ ਤੁਸੀਂ, ਆ ਕਿਹੋ ਜਿਹਾ ਪਖੰਡ ਰਚਿਆ ਹੋਇਆ ਤੁਸੀਂ ਇੱਥੇ, ਆ ਇਹਨਾਂ ਮੰਦਰਾਂ ਦੇ ਵਿਚ ਕਿਸ ਤਰ੍ਹਾਂ ਦੇ ਪਖੰਡ ਦੀ ਰਚਨਾ ਕਰਕੇ ਲੋਕਾਂ ਨੂੰ ਇਹ ਪਖੰਡ ਵਿਖਾ ਕੇ ਤੁਸੀਂ ਗੁਮਰਾਹ ਕਰਦੇ ਹੋ, ਲੋਕਾਂ ਦੇ ਹਿਰਦਿਆਂ ਵਿਚ ਭਰਮ ਪੈਦਾ ਕਰਦੇ ਹੋ।
ਮਗ ਖੁਦਾਏ ਮਿਲ ਬੋਨੇ ਚੀਨਸ,
ਜਿਹੜਾ ਰੱਬ ਦਾ ਰਸਤਾ ਹੈ, ਖੁਦਾ ਦਾ ਰਸਤਾ ਹੈ, ਉਸ ਰਸਤੇ ਤੇ ਨਾ ਤੁਸੀਂ ਆਪ ਚੱਲਦੇ ਹੋ ਤੇ ਨਾ ਹੀ ਉਸ ਰਸਤੇ ਨੂੰ ਤੁਸੀਂ ਜਾਣਦੇ ਹੋ, ਤੁਹਾਨੂੰ ਤਾਂ ਖੁਦਾ ਦੇ ਮਾਰਗ ਦਾ ਪਤਾ ਹੀ ਨਹੀਂ, ਤੁਸੀਂ ਤਾਂ ਇਹਨਾਂ ਬੁੱਤਾਂ ਨੂੰ ਪੂਜੀ ਜਾਂਦੇ ਹੋ, ਪੱਥਰਾਂ ਨੂੰ ਪੂਜੀ ਜਾਂਦੇ ਹੋ, ਖੁਦਾ ਦੇ ਮਾਰਗ ਦਾ ਤਾਂ ਤੁਹਾਨੂੰ ਪਤਾ ਹੀ ਨਹੀਂ ਹੈ, ਤੁਸੀਂ ਰੱਬ ਦੇ ਮਾਰਗ ਤੋਂ ਖਾਲੀ ਤੇ ਵਿਹੂਣੇ ਤੁਰੇ ਫਿਰਦੇ ਹੋ।
ਬੁੱਤ ਪੂਜਤ ਅਪਰਾਧ ਮਹਾਨਾ,
ਤੁਹਾਨੂੰ ਪਤਾ ਨਹੀਂ ਕਿ ਇਸਲਾਮ ਧਰਮ ਦੇ ਵਿੱਚ ਬੁੱਤਾਂ ਦੀ ਪੂਜਾ ਕਰਨਾ ਇਹ ਬੜਾ ਵੱਡਾ ਜ਼ੁਲਮ ਹੈ, ਇਹ ਬੜਾ ਵੱਡਾ ਅਪਰਾਧ ਹੈ। ਮੇਰਾ ਰਾਜ ਹੈ ਤੇ ਮੇਰੇ ਰਾਜ ਦੇ ਵਿੱਚ ਤੁਸੀਂ ਬੁੱਤ ਪੂਜ ਰਹੇ ਹੋ, ਇਹਨਾਂ ਪੱਥਰਾਂ ਦੀਆਂ ਮੂਰਤੀਆਂ ਦੀ ਪੂਜਾ ਕਰ ਰਹੇ ਹੋ, ਇਹਨਾਂ ਪੱਥਰਾਂ ਤੇ ਬੁੱਤਾਂ ਨੂੰ ਪੂਜਣਾ ਇਹ ਬੜਾ ਵੱਡਾ ਅਪਰਾਧ ਹੈ, ਇਹ ਬੜਾ ਵੱਡਾ ਜ਼ੁਲਮ ਹੈ।
ਸੋ ਤੁਮ ਨਿਸ ਦਿਨ ਕਰੋ ਅਜਾਨਾ,
ਤੁਸੀਂ ਅਣਜਾਣ ਬਣ ਕੇ ਰਾਤ ਦਿਨ ਏਦਾਂ ਦਾ ਅਪਰਾਧ ਕਰਦੇ ਹੋ, ਸਵੇਰੇ ਵੀ ਪੂਜਾ ਕਰਦੇ ਹੋ, ਇਹਨਾਂ ਬੁੱਤਾਂ ਨੂੰ ਸ਼ਾਮ ਨੂੰ ਵੀ ਪੂਜਦੇ ਹੋ, ਹਰ ਵੇਲੇ ਇਹਨਾਂ ਬੁੱਤਾਂ ਦੀ ਪੂਜਾ ਕਰਦੇ ਹੋ, ਇਹ ਤੁਸੀਂ ਬੜਾ ਵੱਡਾ ਅਪਰਾਧ ਕਰ ਰਹੇ ਹੋ। ਅਣਜਾਣ ਪੁਣੇ ਵਿੱਚ ਰਾਤ ਦਿਨ ਤੁਸੀਂ ਇਹ ਅਪਰਾਧ ਕਮਾਉਂਦੇ ਤੇ ਕਰਦੇ ਹੋ।
ਪਾਥਰ ਮੈਂ ਖੁਦਾਏ ਕੋ ਮਾਨ,
ਤੁਸੀਂ ਪੱਥਰਾਂ ਵਿੱਚ ਹੀ ਖੁਦਾ ਨੂੰ ਮੰਨਿਆ ਹੋਇਆ। ਖੁਦਾ ਪੱਥਰਾਂ ਚ ਥੋੜੀ ਰਹਿੰਦਾ, ਖੁਦਾ ਇਹੋ ਜਿਹੇ ਪੱਥਰਾਂ ਵਿੱਚ ਥੋੜੀ ਨਿਵਾਸ ਰੱਖਦਾ। ਤੁਸੀਂ ਉਸ ਖੁਦਾ ਨੂੰ, ਉਸ ਰੱਬ ਨੂੰ, ਭਗਵਾਨ ਨੂੰ ਇਹਨਾਂ ਪੱਥਰਾਂ ਦੇ ਵਿੱਚ ਮੰਨਿਆ ਹੋਇਆ, ਇਹਨਾਂ ਪੱਥਰਾਂ ਵਿੱਚ ਉਹਦੀ ਕਲਪਨਾ ਕੀਤੀ ਹੋਈ ਹੈ।
ਲੋਕਨ ਠਗੋ ਦੇ ਧਨਿਆਨ,
ਲੋਕਾਂ ਨੂੰ ਤੁਸੀਂ ਠੱਗਦੇ ਹੋ ਕਿ ਲੋਕ ਆ ਕੇ ਤੁਹਾਨੂੰ ਪੈਸੇ ਚੜਾਉਣ, ਤੁਹਾਡੇ ਕੋਲ ਆ ਕੇ ਚੜਾਵਾ ਚੜਾਉਣ, ਏਦਾਂ ਤੁਸੀਂ ਲੋਕਾਂ ਨੂੰ ਠੱਗਦੇ ਹੋ, ਲੋਕਾਂ ਨੂੰ ਠੱਗ ਕਰਕੇ ਵਿਖਾਉਂਦੇ ਹੋ।
ਬੁੱਤ ਪੂਜਨ ਕੋ ਦਿਓ ਹਟਾਏ,
ਇਸ ਕਰਕੇ ਮੈਂ ਤੁਹਾਡੇ ਕੋਲ ਆਇਆ, ਇਸ ਕਰਕੇ ਆਇਆ ਕਿ ਮੈਂ ਤੁਹਾਨੂੰ ਸਾਰਿਆਂ ਨੂੰ ਇਹਨਾਂ ਬੁੱਤ ਪੂਜਣ ਤੋਂ ਹਟਾਉਣ ਲਈ ਆਇਆ ਕਿ ਤੁਸੀਂ ਇਹਨਾਂ ਬੁੱਤਾਂ ਨੂੰ ਪੂਜਣਾ ਛੱਡ ਦਿਓ, ਇਹਨਾਂ ਪੱਥਰਾਂ ਦੀ ਪੂਜਾ ਕਰਨੀ ਛੱਡ ਦਿਓ, ਮੈਂ ਤੁਹਾਡੇ ਕੋਲੋਂ ਇਹ ਬੁੱਤਾਂ ਦੀ ਪੂਜਾ ਛਡਾਉਣ ਵਾਸਤੇ ਆਇਆ ਹਾਂ।
ਨੈ ਦੋਜਤ ਮੈਂ ਮਿਲੇ ਸਜਾਏ,
ਜੇ ਤੁਸੀਂ ਨਾ ਬੁੱਤਾਂ ਨੂੰ ਪੂਜਣਾ ਛੱਡ ਦਿਓਗੇ ਤੇ ਤੁਹਾਨੂੰ ਨਰਕਾਂ ਵਿੱਚ ਸਜ਼ਾ ਨਹੀਂ ਮਿਲੇਗੀ, ਤੁਹਾਨੂੰ ਦੋਜਕਾਂ ਦੀ ਅੱਗ ਵਿੱਚ ਨਹੀਂ ਸੜਨਾ ਪਵੇਗਾ। ਤੇ ਜੇ ਤੁਸੀਂ ਇਸੇ ਤਰ੍ਹਾਂ ਬੁੱਤ ਪੂਜੀ ਗਏ ਤੇ ਤੁਹਾਨੂੰ ਅੱਗੇ ਦੋਜਕਾਂ ਦੀ ਅੱਗ ਚ ਸਾੜਿਆ ਜਾਏਗਾ, ਨਰਕਾਂ ਦੀ ਅੱਗ ਵਿੱਚ ਸਾੜਿਆ ਜਾਏਗਾ। ਇਸ ਕਰਕੇ ਬੁੱਤ ਪੂਜਣੇ ਛੱਡ ਦਿਓ ਜੇ ਤੁਸੀਂ ਨਰਕਾਂ ਦੀ ਅੱਗ ਤੋਂ ਬਚਣਾ ਚਾਹੁੰਦੇ ਹੋ।
ਕਲਮਾ ਪਠੋ ਦੀਨ ਮੈਂ ਆਵੋ,
ਕਲਮਾ ਪੜਿਆ ਕਰੋ ਇਸਲਾਮ ਧਰਮ ਦੀਆਂ, ਇਸਲਾਮ ਧਰਮ ਦੀਆਂ ਕਲਮਾ ਪੜ ਕੇ ਤੁਸੀਂ ਸਾਡੇ ਦੀਨ ਵਿੱਚ ਆ ਜਾਓ। ਸਾਡਾ ਜਿਹੜਾ ਦੀਨ ਹੈ, ਸਾਡੀ ਜਿਹੜੀ ਸ਼ਰ੍ਹਾ ਹੈ, ਸ਼ਰ੍ਹਾ ਦੇ ਨਿਯਮਾਂ ਦੀ ਪਾਲਣਾ ਕਰੋ, ਸ਼ਰ੍ਹਾ ਦੇ ਧਰਮ ਤੇ ਕਰਮ ਨੂੰ ਕਬੂਲ ਕਰੋ।
ਚਲਨ ਸ਼ਰ੍ਹਾ ਮੈਂ ਰੁਚੀ ਉਪਜਾਵੋ,
ਤੁਸੀਂ ਸਾਡੇ ਇਸਲਾਮ ਧਰਮ ਦੀ ਸ਼ਰ੍ਹਾ ਵਿੱਚ ਚੱਲਣ ਦੀ ਰੁਚੀ ਉਪਜਾਓ, ਆਪਣੇ ਮਨ ਵਿੱਚ ਏਦਾਂ ਦਾ ਪਿਆਰ ਉਪਜਾਓ ਕਿ ਤੁਸੀਂ ਇਸਲਾਮ ਨੂੰ ਕਬੂਲ ਕਰੋ। ਸਾਡਾ ਧਰਮ ਬੜਾ ਸੱਚਾ ਸੁੱਚਾ ਧਰਮ ਹੈ, ਅਸੀਂ ਪੱਥਰ ਨਹੀਂ ਪੂਜਦੇ, ਅਸੀਂ ਖੁਦਾ ਨੂੰ ਸਰਵ ਵਿਆਪੀ ਜਾਣ ਕੇ ਪੂਜਦੇ ਹਾਂ। ਤੁਸੀਂ ਖੁਦਾ ਦੀ ਪੂਜਾ ਕਰੋ, ਖੁਦਾ ਦੀ ਇਬਾਦਤ ਕਰੋ ਔਰ ਸਾਡੇ ਧਰਮ ਦੇ ਵਿੱਚ ਆ ਜਾਓ, ਕਿਉਂਕਿ ਸਾਡਾ ਧਰਮ ਇਸਲਾਮ ਧਰਮ ਬੜਾ ਸੱਚਾ ਤੇ ਸੁੱਚਾ ਧਰਮ ਹੈ।
ਪਿਸਤ ਵਿਖੇ ਪੋਚਨ ਕੋ ਰਾਓ,
ਕਿਉਂਕਿ ਸਾਡੇ ਧਰਮ ਵਿੱਚ ਆਓਗੇ ਤੇ ਤੁਹਾਨੂੰ ਬਹਿਸ਼ਤ ਮਿਲੇਗੀ, ਸਵਰਗ ਦਾ ਵਾਸਾ ਮਿਲੇਗਾ, ਤੁਸੀਂ ਸਵਰਗ ਵਿੱਚ ਜਾਓਗੇ। ਜਾਂ ਇਸ ਤਰ੍ਹਾਂ ਕਹਿ ਲਈਏ, ਸਵਰਗ ਵਿੱਚ ਬਹਿਸ਼ਤ ਨੂੰ ਜਾਣ ਦਾ ਅਗਰ ਕੋਈ ਰਸਤਾ ਹੈ ਤਾਂ ਉਹ ਸਿਰਫ ਇਸਲਾਮ ਧਰਮ ਹੈ। ਤੁਸੀਂ ਇਸਲਾਮ ਧਰਮ ਨੂੰ ਧਾਰਨ ਕਰ ਲੋ, ਇਹੀ ਬਹਿਸ਼ਤ ਨੂੰ ਜਾਣ ਦਾ ਸਭ ਤੋਂ ਵੱਡਾ ਸੌਖਾ ਰਸਤਾ ਹੈ।
ਅਨੰਤ ਪ੍ਰਮਤ ਦੋਜਤ ਮੈਂ ਜਾਓ,
ਤੇ ਜੇ ਤੁਸੀਂ ਸਾਡਾ ਧਰਮ ਨਹੀਂ ਧਾਰਨ ਕਰੋਗੇ ਫਿਰ ਤੁਸੀਂ ਭਰਮ ਚ ਪਏ ਰਹੋਗੇ ਤੇ ਭਰਮ ਦੇ ਦੋਜਕਾਂ ਦੀ ਅੱਗ ਦੇ ਵਿੱਚ ਸੜੋਗੇ, ਦੋਜਕਾਂ ਵਿੱਚ ਜਾਓਗੇ।
ਕਿਤੇ ਆਦਤ ਕਹਿ ਬੋ ਸਮਝਾਏ,
ਏਦਾਂ ਔਰੰਗਜ਼ੇਬ ਨੇ ਬੜੀਆਂ ਦਲੀਲਾਂ ਦੇ ਕੇ, ਬੜੀਆਂ ਤਰਕਾਂ ਪੇਸ਼ ਕਰ ਕਰਕੇ ਇਹਨਾਂ ਸਾਰੇ ਹਿੰਦੂਆਂ ਨੂੰ ਸਮਝਾਇਆ ਕਿ ਜਿੰਨੇ ਬ੍ਰਾਹਮਣ ਵਿਰਾਗੀ ਆਏ ਸੀ ਇਹਨਾਂ ਸਾਰਿਆਂ ਨੂੰ ਨੁਰੰਗੇ ਨੇ ਸਮਝਾਇਆ ਹੈ।
ਸਭਨ ਤੇਓ ਹਮਰੋ ਤਮ ਜਾਏ,
ਜਦੋਂ ਔਰੰਗਜ਼ੇਬ ਨੇ ਗੱਲ ਕਹੀ ਤੇ ਸੁਣ ਕੇ ਅੱਗੋਂ ਜਿੰਨੇ ਉਹ ਹਿੰਦੂ ਬ੍ਰਾਹਮਣ ਲੋਕ ਸੀ ਉਹ ਬੋਲੇ, ਕਹਿਣ ਲੱਗੇ ਜੀ ਸਾਡਾ ਤਾਂ ਧਰਮ ਚਲਾ ਜਾਏਗਾ, ਸਾਡਾ ਤਾਂ ਇਹ ਬੜਾ ਸ੍ਰੇਸ਼ਟ ਧਰਮ ਹੈ, ਸਾਨੂੰ ਜਿਵੇਂ ਤੈਨੂੰ ਆਪਣਾ ਧਰਮ ਪਿਆਰਾ ਉਸ ਤਰ੍ਹਾਂ ਸਾਨੂੰ ਆਪਣਾ ਧਰਮ ਪਿਆਰਾ ਹੈ, ਅਸੀਂ ਆਪਣਾ ਇਹ ਧਰਮ ਕਿਵੇਂ ਛੱਡ ਦੇਈਏ, ਅਸੀਂ ਆਪਣਾ ਇਹ ਧਰਮ ਕਿਵੇਂ ਤਿਆਗ ਦੇਈਏ।
ਜੇ ਆਗੇ ਪੇ ਵੱਡੇ ਵਡੇਰੇ,
ਜਿਹੜੇ ਸਾਡੇ ਪਹਿਲਾਂ ਵੱਡੇ ਵਡੇਰੇ ਹੋਏ ਨੇ, ਜਿੰਨੇ ਵੀ ਸਾਡੇ ਬਜ਼ੁਰਗ ਹੋਏ ਨੇ, ਜਿੰਨੇ ਵੀ ਸਾਡੇ ਪਹਿਲਾਂ ਵੱਡੋ ਵਡੇਰੇ ਹੋਏ ਨੇ,
ਜਿਨੇ ਬਤਾਇਓ ਮਗ ਜਿਨ ਹੇਰੇ,
ਉਹਨਾਂ ਨੇ ਸਾਨੂੰ ਇਹ ਰਸਤਾ ਦੱਸਿਆ ਜਿਨ੍ਹਾਂ ਨੇ ਭਗਵਾਨ ਕ੍ਰਿਸ਼ਨ ਦੇ ਦਰਸ਼ਨ ਕੀਤੇ ਸੀ, ਜਿਨ੍ਹਾਂ ਨੇ ਭਗਵਾਨ ਦੇ ਦੀਦਾਰ ਆਪਣੀਆਂ ਅੱਖਾਂ ਨਾਲ ਕੀਤੇ ਸਨ, ਉਹਨਾਂ ਨੇ ਸਾਨੂੰ ਇਹ ਰਸਤਾ ਦੱਸਿਆ, ਉਹਨਾਂ ਨੇ ਸਾਨੂੰ ਇਹ ਮਾਰਗ ਦੱਸਿਆ ਹੈ।
ਤੁਮਰੋ ਹਮਰੋ ਦੀਰਗੇ ਅੰਤਰ,
ਔਰੰਗਜ਼ੇਬ ਤੇਰੇ ਵਿਚ ਤੇ ਸਾਡੇ ਵਿਚ ਬੜਾ ਫਰਕ ਹੈ, ਤੁਹਾਡੇ ਧਰਮ ਵਿਚ ਤੇ ਸਾਡੇ ਧਰਮ ਦੇ ਵਿਚ ਬਹੁਤ ਜ਼ਿਆਦਾ ਅੰਤਰ ਹੈ, ਬਹੁਤ ਜ਼ਿਆਦਾ ਫਰਕ ਤੇ ਭੇਦ ਹੈ।
ਨਿਜ ਨਿਜ ਮਤ ਮੈਂ ਚਲੇ ਨਿਰੰਤਰ,
ਆਪਾਂ ਸਾਰੇ ਆਪੋ ਆਪਣੇ ਮਤ ਵਿਚ ਨਿਰੰਤਰ ਚਲਦੇ ਹਾਂ, ਤੁਸੀਂ ਆਪਣੇ ਧਰਮ ਦੇ ਵਿਚ ਚਲਦੇ ਹੋ, ਅਸੀਂ ਆਪਣੇ ਧਰਮ ਚ ਚਲਦੇ ਹਾਂ, ਤੁਹਾਨੂੰ ਆਪਣਾ ਧਰਮ ਪਿਆਰਾ ਤੇ ਸਾਨੂੰ ਆਪਣਾ ਧਰਮ ਪਿਆਰਾ, ਏਦਾਂ ਆਪੋ ਆਪਣੇ ਧਰਮ ਦੇ ਵਿਚ ਅਸੀਂ ਨਿਰੰਤਰ ਲਗਾਤਾਰ ਚਲਦੇ ਹਾਂ।
ਕਿਉਂ ਕਰ ਧਰਮ ਆਪਣੋ ਛੋੜੇ,
ਦੱਸ ਔਰੰਗਜ਼ੇਬ ਅਸੀਂ ਆਪਣਾ ਧਰਮ ਕਿਵੇਂ ਛੱਡੀਏ, ਤੂੰ ਸਾਨੂੰ ਕਹਿਣਾ ਕਿ ਅਸੀਂ ਆਪਣਾ ਧਰਮ ਛੱਡ ਦੇਈਏ, ਤੇ ਜੇ ਅਸੀਂ ਇਹ ਗੱਲ ਤੈਨੂੰ ਕਹੀਏ ਵੀ ਤੂੰ ਛੱਡ ਦੇ, ਛੱਡ ਸਕਦਾ? ਜਿਵੇਂ ਤੈਨੂੰ ਆਪਣਾ ਧਰਮ ਪਿਆਰਾ, ਏਦਾਂ ਸਾਨੂੰ ਵੀ ਆਪਣਾ ਧਰਮ ਪਿਆਰਾ, ਅਸੀਂ ਆਪਣਾ ਇਹ ਧਰਮ ਕਿਵੇਂ ਤਿਆਗ ਦੇਈਏ, ਕਿਵੇਂ ਛੱਡ ਦੇਈਏ?
ਨਰਕ ਪਰਨ ਕਹੋ ਕਿਉਂ ਕਰ ਲੋਰੇ,
ਅਸੀਂ ਕਿਉਂ ਨਰਕਾਂ ਚ ਪਈਏ? ਤੂੰ ਕਹਿਣਾ ਵੀ ਤੇਰਾ ਧਰਮ ਧਾਰ ਕੇ ਅਸੀਂ ਸਵਰਗ ਜਾਵਾਂਗੇ ਤਾਂ ਹੋ ਹੀ ਨਹੀਂ ਸਕਦਾ, ਜੇ ਅਸੀਂ ਆਪਣਾ ਧਰਮ ਛੱਡਾਂਗੇ ਸਗੋਂ ਜਿਹੜਾ ਨਰਕਾਂ ਚ ਨਹੀਂ ਜਾਣਾ ਤਾਂ ਵੀ ਜਾਣਾ ਪਏਗਾ ਸਾਨੂੰ, ਆਪਣਾ ਧਰਮ ਤਿਆਗ ਕੇ ਸਾਨੂੰ ਨਰਕਾਂ ਵਿਚ ਪੈਣਾ ਪਵੇਗਾ।
ਤੇਨ ਕਾਤਲੋ ਕਰੋ ਅਧਰਮ,
ਹੇ ਬਾਦਸ਼ਾਹ ਤੇਰੇ ਵਿਚ ਤੇ ਸਾਡੇ ਵਿਚ ਫਰਕ ਹੈ, ਤੁਸੀਂ ਗਊ ਮਾਰਦੇ ਹੋ, ਤੁਸੀਂ ਤਾਂ ਗਾਂ ਮਾਰਨ ਤੱਕ ਦਾ ਵੱਡਾ ਜ਼ੁਲਮ ਕਰਦੇ ਹੋ, ਤੇ ਮਾਰਦੇ ਨਹੀਂ ਸਗੋਂ ਗਾਂ ਮਾਰ ਕੇ ਉਹਨੂੰ ਖਾ ਵੀ ਜਾਂਦੇ ਹੋ, ਇਹ ਤੁਹਾਡਾ ਧਰਮ ਹੈ ਇਸਲਾਮ ਧਰਮ, ਤੁਸੀਂ ਤਾਂ ਗਊ ਨੂੰ ਮਾਰਦੇ ਹੋ, ਗਊ ਦੀ ਹੱਤਿਆ ਕਰਦੇ ਹੋ, ਤੇ ਗਊ ਹੱਤਿਆ ਕਰਕੇ ਮਾਰ ਕੇ ਉਹਨੂੰ ਖਾ ਜਾਂਦੇ ਹੋ।
ਯਾ ਤੇ ਸੁਖ ਚੈ ਭਰਮ ਹੈ ਭਰਮ,
ਇਸ ਕਰਕੇ ਸਾਡੇ ਵਿਚ ਗਊ ਦੀ ਪੂਜਾ ਅਸੀਂ ਕਰਦੇ ਹਾਂ, ਅਸੀਂ ਤਾਂ ਗਊ ਨੂੰ ਮਾਤਾ ਕਹਿ ਕੇ ਉਹਦੀ ਪੂਜਾ ਕਰਦੇ ਹਾਂ, ਗੋ ਮਾਤਾ ਕਹਿ ਕੇ ਉਹਦੀ ਅਰਾਧਨਾ ਕਰਦੇ ਹਾਂ, ਤੁਸੀਂ ਗਾਂ ਮਾਰ ਕੇ ਖਾ ਜਾਂਦੇ ਹੋ, ਤੁਹਾਡਾ ਸਾਡਾ ਮੇਲ ਕਿਵੇਂ ਹੋ ਸਕਦਾ? ਸਲਾਹ ਕਿਵੇਂ ਆਪਾਂ ਇੱਕ ਦੂਜੇ ਨਾਲ ਮੇਲ ਕਰ ਸਕਦੇ ਹਾਂ, ਕਿੱਦਾਂ ਆਪਣਾ ਆਪਸ ਵਿਚ ਮੇਲ ਹੋ ਸਕਦਾ ਹੈ?
ਖਾਨ ਪਾਨ ਮੈਂ ਸੋਚ ਬਹੀਨੇ,
ਇਸ ਕਰਕੇ ਤੁਸੀਂ ਅਸੀਂ ਕਿਵੇਂ ਇਸ ਭਰਮ ਦੇ ਵਿਚ ਪੈ ਸਕਦੇ? ਫਿਰ ਦੂਜਾ, ਅਸੀਂ ਬੜੀ ਸੁਚਮਤਾ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਦੇ, ਚੌਂਕਾ ਮਾਂਜਦੇ ਹਾਂ, ਲੱਕੜੀਆਂ ਧੋ ਕੇ ਬਾਲਦੇ ਹਾਂ, ਤੇ ਜਿੱਥੇ ਚੌਂਕੇ ਵਿਚ ਰੋਟੀ ਪਕਾਉਂਦੇ ਹਾਂ ਉੱਥੇ ਗੋਬਰ ਦਾ ਲੇਪ ਕਰਦੇ ਹਾਂ, ਬੜੀ ਸੁਚਮਤਾ ਨਾਲ ਪ੍ਰਸ਼ਾਦਾ ਤਿਆਰ ਕਰਦੇ ਹਾਂ, ਤੇ ਤੁਹਾਡੇ ਚ ਸੁਚਮਤਾ ਦਾ ਨਾਂ ਹੀ ਕੋਈ ਨਹੀਂ, ਤੁਸੀਂ ਤਾਂ ਰਾਕਸ਼ਾਂ ਵਾਂਗ ਖਾਂਦੇ ਹੋ, ਇੱਕੋ ਥਾਲ ਹੁੰਦਾ ਵੱਡਾ ਸਾਰਾ, ਉਹਦੇ ਵਿਚ ਹੀ ਸਾਰੇ ਜਣੇ ਖਾਂਦੇ, ਇੱਕ ਦੂਜੇ ਦੀ ਜੂਠ ਹੀ ਖਾਈ ਜਾਂਦੇ ਹੋ, ਤੁਹਾਡੇ ਵਿਚ ਸੁਚਮਤਾ ਹੀ ਕੋਈ ਨਹੀਂ। ਮੁਸਲਮਾਨ ਜਦੋਂ ਖਾਂਦੇ ਨੇ ਉਹ ਇਕੱਠਾ ਇੱਕ ਵੱਡਾ ਸਾਰਾ ਥਾਲ ਹੁੰਦਾ, ਉਹਦੇ ਚ ਪਾ ਲੈਂਦੇ ਨੇ ਗਤਾਵਾ ਜਿਹਾ ਕਰਕੇ ਜਿਵੇਂ ਜਾਨਵਰ ਕਰਦੇ ਨੇ, ਉਦਾਂ ਇਕੱਠੇ ਹੀ ਖਾਈ ਜਾਂਦੇ ਨੇ ਸਾਰੇ, ਇੱਕ ਦੂਜੇ ਦੀ ਜੂਠ ਖਾਈ ਜਾਂਦੇ ਨੇ। ਹੁਣ ਬ੍ਰਾਹਮਣ ਲੋਕ ਇਸ ਗੱਲ ਦੀ ਗਲਾਨੀ ਕਰਦੇ ਸੀ, ਉਹ ਕਰੀਚ ਕਰਦੇ ਸੀ ਇਸ ਗੱਲ ਤੋਂ, ਹਾਲਾਂਕਿ ਮੁਸਲਮਾਨਾਂ ਦੀ ਇਹਦੀ ਦਲੀਲ ਹੈ, ਉਹ ਕਹਿੰਦੇ ਇਕੱਠਾ ਖਾਣ ਨਾਲ ਇਹ ਆਪਸੀ ਪਿਆਰ ਵਧਦਾ, ਪ੍ਰੇਮ ਵਧਦਾ, ਉਹ ਇਹ ਦਲੀਲ ਦਿੰਦੇ ਨੇ, ਪਰ ਬ੍ਰਾਹਮਣ ਲੋਕ ਕਹਿੰਦੇ ਜੀ ਇਹ ਸੁਚਮਤਾ ਨਹੀਂ ਰੱਖਦੇ, ਇਹ ਜੂਠ ਦਾ ਇੱਦਾਂ ਦਾ ਵਰਤਾਰਾ ਕਰਦੇ ਨੇ। ਉਹ ਕਹਿੰਦੇ ਜੀ ਤੁਸੀਂ ਤਾਂ ਜੂਠ ਕਰਦੇ ਹੋ, ਖਾਣ ਪਾਣ ਦੇ ਵਿਚ ਤੁਸੀਂ ਕਿਸੇ ਪ੍ਰਕਾਰ ਦੀ ਸੁਚਮਤਾ ਨਹੀਂ ਰੱਖਦੇ।
ਤੁਮਰੇ ਨੈ ਗਿਲਾਨ ਕਿਮ ਚੀਨੇ,
ਤੁਸੀਂ ਤਾਂ ਆਪਣੇ ਮਨ ਚ ਮਾੜੀ ਮੋਟੀ ਗਿਲਾਨੀ ਤੱਕ ਨਹੀਂ ਕਰਦੇ, ਜਦੋਂ ਇੱਕ ਦੂਜੇ ਦੀ ਜੂਠ ਖਾਂਦੇ ਹੋ ਤੁਹਾਡੇ ਮਨ ਚ ਕੋਈ ਗਿਲਾਨੀ ਨਹੀਂ ਆਉਂਦੀ।
ਗਮਨ ਪਿਸ਼ਤ ਕੋ ਜਾਣਿਓ ਜੋਏ,
ਜਿਹੜਾ ਤੁਸੀਂ ਕਹਿੰਦੇ ਹੋ ਵੀ ਅਸੀਂ ਬਹਿਸ਼ਤ ਨੂੰ ਜਾਵਾਂਗੇ, ਇੱਦਾਂ ਦੇ ਕੰਮ ਕਰਕੇ ਤੁਸੀਂ ਬਹਿਸ਼ਤ ਜਾਣ ਵਾਸਤੇ ਲੋੜਦੇ ਹੋ।
ਗਿਰੇ ਨਰਕ ਬਿਨ ਸੰਸੈ ਸੋਏ।
ਅਸੀਂ ਤਾਂ ਇਹ ਕਹਿੰਦੇ ਹਾਂ ਵੀ ਜਿਹੋ ਜਿਹੇ ਕੰਮ ਤੁਸੀਂ ਕਰਦੇ ਹੋ ਏਦਾਂ ਦੇ ਕੰਮ ਕਰਕੇ ਤਾਂ ਤੁਸੀਂ ਨਰਕਾਂ ਚ ਡਿੱਗੋਗੇ ਜਾ ਕੇ। ਤੁਸੀਂ ਸਾਨੂੰ ਕਹਿੰਦੇ ਹੋ ਨਰਕਾਂ ਚ ਡਿੱਗਣ ਨੂੰ, ਨਰਕਾਂ ਵਿਚ ਤਾਂ ਤੁਸੀਂ ਡਿੱਗਣਾ। ਏਦਾਂ ਦੇ ਕੰਮ ਕਰਦੇ ਹੋ, ਗਊਆਂ ਮਾਰਦੇ ਹੋ, ਇੱਕ ਦੂਜੇ ਦੀ ਝੂਠ ਖਾਂਦੇ ਹੋ, ਤੇ ਏਦਾਂ ਦੇ ਕੁਕਰਮ ਭੈੜੇ ਕਰਮ ਕਰਦੇ ਹੋ ਤੁਸੀਂ ਦਾਨਵਾ ਰਾਕਸ਼ਾਂ ਵਾਲੇ, ਤੁਹਾਨੂੰ ਤਾਂ ਨਰਕਾਂ ਵਿਚ ਪੈਣਾ ਪਏਗਾ। ਤੁਸੀਂ ਤਾਂ ਨਰਕਾਂ ਵਿਚ ਡਿੱਗੋਗੇ, ਤੁਸੀਂ ਕਿੱਥੇ ਬਹਿਸ਼ਤ ਚਲੇ ਜਾਓਗੇ।
ਪ੍ਰਭੇ ਅਵਤਾਰਨ ਕੀ ਬਹੁ ਪੂਜਾ।
ਪ੍ਰਭੂ ਦੇ ਅਵਤਾਰਾਂ ਦੀ ਜਿਹੜੀ ਪੂਜਾ ਹੈ, ਜਿਹੜੇ ਪ੍ਰਮਾਤਮਾ ਦੇ ਅਵਤਾਰ ਹੋਏ ਨੇ, ਚਾਹੇ ਉਹ ਰਾਮ ਸੀ, ਕ੍ਰਿਸ਼ਨ ਸੀ, ਜਿੰਨੇ ਅਵਤਾਰ ਹੋਏ ਨੇ ਪ੍ਰਮਾਤਮਾ ਦੇ,
ਜਿਸ ਕੇ ਸਮ ਸਮ ਰਥ ਨੇ ਦੂਜਾ।
ਜਿਹੜੇ ਅਵਤਾਰ ਹੋਏ ਨੇ ਉਹਨਾਂ ਅਵਤਾਰਾਂ ਦੇ ਬਰਾਬਰ ਕੋਈ ਦੂਜਾ ਸਮਰੱਥ ਨਹੀਂ ਹੋਇਆ। ਆਖਰਕਾਰ ਉਹ ਅਵਤਾਰ ਵੀ ਤਾਂ ਪ੍ਰਮਾਤਮਾ ਦੇ ਅਵਤਾਰ ਸੀ ਨਾ। ਤੁਸੀਂ ਪੈਗੰਬਰ ਮੰਨਦੇ ਹੋ, ਅਸੀਂ ਅਵਤਾਰ ਮੰਨਦੇ ਹਾਂ, ਪ੍ਰਮਾਤਮਾ ਦਾ ਅਵਤਾਰ ਮੰਨਦੇ ਹਾਂ। ਉਹ ਪ੍ਰਮਾਤਮਾ ਦੇ ਜਿਹੜੇ ਅਵਤਾਰ ਹੋਏ ਨੇ ਉਹ ਬੜੇ ਸਮਰੱਥ ਸਨ, ਉਹਨਾਂ ਵਰਗਾ ਕੋਈ ਦੂਜਾ ਨਹੀਂ।
ਸੋ ਹਮ ਮੂਰਤ ਵਿਖੇ ਆਰੋਪ।
ਉਹ ਜਿਹੜੇ ਪ੍ਰਮਾਤਮਾ ਦੇ ਅਵਤਾਰ ਹੋਏ ਨੇ ਉਹਨਾਂ ਨੂੰ ਅਸੀਂ ਮੂਰਤੀਆਂ ਵਿਚ ਆਰੋਪਣ ਕਰਦੇ ਹਾਂ, ਉਹਨਾਂ ਨੂੰ ਅਸੀਂ ਮੂਰਤੀਆਂ ਵਿਚ ਕਲਪਨਾ ਕਰ ਲੈਂਦੇ ਹਾਂ। ਜੇ ਕ੍ਰਿਸ਼ਨ ਜੀ ਅਵਤਾਰ ਹੋਏ ਨੇ ਤੇ ਅਸੀਂ ਉਹਨਾਂ ਦੀ ਮੂਰਤੀ ਬਣਾ ਲਈ ਭਗਵਾਨ ਕ੍ਰਿਸ਼ਨ ਦੀ। ਜੇ ਰਾਮ ਜੀ ਅਵਤਾਰ ਹੋਏ ਨੇ ਤਾਂ ਰਾਮ ਦੀ ਮੂਰਤੀ ਬਣਾ ਲਈ। ਜੇ ਸ਼ਿਵ ਜੀ ਭਗਵਾਨ ਦਾ ਅਵਤਾਰ ਹੋਏ ਨੇ ਤੇ ਅਸੀਂ ਉਹਨਾਂ ਦੀ ਮੂਰਤ ਬਣਾ ਲਈ। ਏਦਾਂ ਜਿਹੜੇ ਜਿਹੜੇ ਅਵਤਾਰ ਹੋਏ ਨੇ ਸਾਡੇ, ਅਸੀਂ ਉਹਨਾਂ ਦੀ ਮੂਰਤੀ ਵਿਚ ਕਲਪਨਾ ਕਰਕੇ ਉਹਨਾਂ ਨੂੰ ਮੂਰਤੀ ਵਿਚ ਰੋਪ ਕੇ ਕਿ ਇਹ ਭਗਵਾਨ ਦੀ ਮੂਰਤ ਹੈ, ਇਹ ਜਾਣ ਕੇ ਅਸੀਂ ਮੂਰਤੀ ਦੀ ਪੂਜਾ ਕਰਦੇ ਹਾਂ।
ਮਾਨਤ ਸਕਲ ਸਦਾ ਚਿਤ ਚੋਪ।
ਬੜੇ ਚਾਉ ਨਾਲ ਅਸੀਂ ਮੂਰਤੀਆਂ ਦੀ ਪੂਜਾ ਕਰਦੇ, ਮੂਰਤੀਆਂ ਵਿਚ ਅਸੀਂ ਭਗਵਾਨ ਵੇਖਦੇ, ਮੂਰਤੀਆਂ ਵਿਚ ਅਸੀਂ ਭਗਵਾਨ ਦਾ ਸਰੂਪ ਵੇਖ ਕੇ ਪੂਜਾ ਕਰਦੇ ਹਾਂ।
ਕਹਿ ਤੁਮਰੋ ਮਤ ਗਮਨ ਅਧੋਗਤ।
ਜਿਹੜਾ ਤੁਹਾਡਾ ਮਤ ਹੈ ਔਰੰਗਜ਼ੇਬ, ਉਹ ਤਾਂ ਅਧੋਗਤੀ ਨੂੰ ਪ੍ਰਾਪਤ ਹੋਣ ਵਾਲਾ ਮਤ ਹੈ। ਅਸੀਂ ਕਿਵੇਂ ਧਾਰ ਲਈਏ? ਤੁਹਾਡਾ ਮਤ ਤਾਂ ਅਧੋਗਤੀ ਨੂੰ ਪ੍ਰਾਪਤ ਹੋਣ ਵਾਲਾ ਮਤ ਹੈ।
ਕਹਿ ਹਮਰੋ ਸ਼ੁਭ ਸਾਧ ਸੁਦੋਚਿਤ।
ਸਾਡਾ ਮਤ ਸਾਧਾਂ ਵਾਲਾ ਬੜਾ ਸ਼ੁੱਧ ਮਤ ਹੈ, ਸਪਸ਼ਟ ਜਿਹਾ ਮਤ ਹੈ। ਤੁਹਾਡਾ ਅਧੋਗਤੀ ਨੂੰ ਪ੍ਰਾਪਤ ਹੋਣ ਵਾਲਾ ਮਤ, ਸਾਡਾ ਮਤ ਇੰਨਾ ਸ਼ੁੱਧ ਹੈ, ਸਪਸ਼ਟ ਹੈ, ਸਾਧੂਆਂ ਵਾਲਾ ਪਵਿੱਤਰ ਧਰਮ ਹੈ ਸਾਡਾ।
ਅਵਨੀ ਸਕਲ ਰਾਜ ਤੁਮ ਭਇਓ।
ਸਾਰੀ ਧਰਤੀ ਤੇ ਇਸ ਵੇਲੇ ਤੇਰਾ ਰਾਜ ਹੈ, ਸਾਰੇ ਭਾਰਤ ਵਰਸ਼ ਵਿਚ ਹੇ ਬਾਦਸ਼ਾਹ ਇਸ ਵਕਤ ਤੇਰਾ ਰਾਜ ਹੈ।
ਤਿਮਰ ਲਿੰਗ ਆਦਿਕ ਤੇ ਥੀਓ।
ਇਹ ਰਾਜ ਤੇਰੇ ਵਡੇਰਿਆਂ ਤੋਂ ਜਿਹੜਾ ਰਾਜਾ ਤਿਮਰ ਲਿੰਗ ਹੋਇਆ ਹੈ, ਉਹਦੇ ਤੋਂ ਇਹ ਰਾਜ ਚੱਲਦਾ ਆਇਆ। ਪਹਿਲਾਂ ਤਾਂ ਸਾਡਾ ਸੀ ਭਾਰਤ ਵਰਸ਼ਾਰੀਆ ਲੋਕਾਂ ਦਾ, ਤੁਸੀਂ ਤਾਂ ਬਾਹਰੋਂ ਆਏ ਹੋ, ਸਾਡੇ ਦੇਸ਼ ਦੇ ਵਸਿੰਦੇ ਨਹੀਂ ਗੇ ਤੁਸੀਂ, ਤੁਸੀਂ ਬਾਹਰੋਂ ਚੱਲ ਕੇ ਆਏ। ਮੁਸਲਮਾਨ ਲੋਕ ਇਸ ਦੇਸ਼ ਦੇ ਪੈਦਾਇਸ਼ ਨਹੀਂ ਹਨ, ਇਸ ਹਿੰਦੁਸਤਾਨ ਦੀ ਪੈਦਾਇਸ਼ ਸਿਰਫ ਆਰੀਅਨ ਲੋਕ ਨੇ। ਤੁਸੀਂ ਤਾਂ ਬਾਹਰੋਂ ਚੱਲ ਕੇ ਆਏ ਹੋ ਤਿਮਰਲਿੰਗ ਦੇ ਰਾਜ ਤੋਂ, ਤੇ ਜਦੋਂ ਦੇ ਤਿਮਰਲਿੰਗ ਰਾਜੇ ਦੇ ਰਾਜ ਤੋਂ ਤੁਸੀਂ ਇੱਥੇ ਚੱਲ ਕੇ ਆਏ ਹੋ।
ਕਿਸੋਂ ਨਾ ਕਬ ਇਹ ਗਿਰਾ ਬਖਾਨੀ।
ਬੜੇ ਬੜੇ ਰਾਜੇ ਹੋਏ ਨੇ ਤੁਹਾਡੇ, ਬਾਦਸ਼ਾਹ ਹੋਏ ਨੇ, ਪਰ ਉਹਨਾਂ ਵਿਚੋਂ ਅੱਜ ਤੋਂ ਪਹਿਲਾਂ ਤੇਰੇ ਤੋਂ ਜਿੰਨੇ ਬਾਦਸ਼ਾਹ ਸੀ ਉਹਨਾਂ ਨੇ ਤਾਂ ਅੱਜ ਤਾਈਂ ਸਾਨੂੰ ਨਹੀਂ ਆਖਿਆ ਵੀ ਤੁਸੀਂ ਆਪਣਾ ਧਰਮ ਬਦਲ ਦਿਓ। ਉਹ ਵੀ ਤਾਂ ਰਾਜੇ ਸੀ, ਬਾਬਰ ਰਾਜਾ ਨਹੀਂ ਸੀ, ਅਕਬਰ ਵੀ ਰਾਜਾ ਸੀ, ਹਮਾਇਉ ਵੀ ਰਾਜਾ ਸੀ, ਉਹ ਬਾਬਰ ਤੋਂ ਪਹਿਲਾਂ ਜਿਹੜੇ ਲੋਧੀ ਪਠਾਨ ਰਾਜੇ ਸੀ, ਇਬਰਾਹੀਮ ਰਾਜਾ ਸੀ, ਇਬਰਾਹੀਮ ਲੋਧੀ ਰਾਜਾ ਸੀ, ਉਹਦੇ ਤੋਂ ਪਹਿਲਾਂ ਵੀ ਰਾਜੇ ਸਨ, ਬੜੇ ਬੜੇ ਰਾਜੇ ਹੋਏ ਤਿਮਰਲਿੰਗ ਤੋਂ ਲੈ ਕੇ। ਉਹਨਾਂ ਨੇ ਤਾਂ ਸਾਨੂੰ ਅੱਜ ਤਾਈਂ ਕਿਸੇ ਨੇ ਨਹੀਂ ਆਖਿਆ ਵੀ ਤੁਸੀਂ ਆਪਣਾ ਧਰਮ ਬਦਲ ਦਿਓ। ਇਹ ਔਰੰਗਜ਼ੇਬ ਇਹ ਮਤ ਤੂੰ ਹੀ ਧਾਰਨ ਕੀਤੀ ਆ ਵੀ ਰਾਜ ਆਪਣਾ ਧਰਮ ਬਦਲ ਦਿਓ, ਤੂੰ ਵੱਖਰਾ ਅਨੋਖਾ ਰਾਜ ਕਰ ਰਿਹਾ, ਤੇਰੇ ਤੋਂ ਪਹਿਲਾਂ ਰਾਜੇ ਰਾਜ ਨਹੀਂ ਸਨ ਕਰਦੇ, ਤੇਰਾ ਰਾਜ ਭਲਾ ਕੋਈ ਅਨੋਖਾ ਰਾਜ ਹੈ।
ਕਰ ਹੰਕਾਰ ਜੋ ਤੁਮੇ ਅਬਠਾਨੀ।
ਹੰਕਾਰ ਕਰਕੇ ਔਰੰਗਜ਼ੇਬ ਜਿਹੜੀ ਬਿਰਤੀ ਤੂੰ ਇਸ ਵੇਲੇ ਧਾਰਨ ਕੀਤੀ ਹੋਈ ਹੈ, ਤੇਰੇ ਤੋਂ ਪਹਿਲਾਂ ਅੱਜ ਤੋਂ ਕੋਈ ਰਾਜਾ ਐਸਾ ਨਹੀਂ ਸੀ ਜਿਹਨੇ ਬਿਰਤੀ ਧਾਰਨ ਕੀਤੀ ਹੋਵੇ।
ਆਪੇ ਆਪਨੇ ਮਤ ਸਭ ਰਹੇ ਕਰ ਸ਼ੁਭ ਕਰਮ ਉੱਚ ਪਦ ਲਏ।
ਸਾਰੇ ਲੋਕ ਆਪੋ ਆਪਣੇ ਮਤ ਵਿਚ ਪੱਕੇ ਰਹੇ ਨੇ, ਜਿਹੜਾ ਜਿਹੜਾ ਕਿਸੇ ਦਾ ਮਤ ਸੀ ਉਹ ਉਸ ਮਤ ਵਿਚ ਰਿਹਾ, ਉਸ ਧਰਮ ਚ ਰਿਹਾ, ਔਰ ਉੱਚੇ ਤੇ ਸੁੱਚੇ ਕਰਮ ਕਰਕੇ ਸਾਰੇ ਸ਼ੁਭ ਗਤੀ ਨੂੰ ਪ੍ਰਾਪਤ ਹੁੰਦੇ ਰਹੇ ਨੇ। ਕਦੇ ਕਿਸੇ ਦੇ ਧਰਮ ਦੇ ਵਿਚ ਕਿਸੇ ਬਾਦਸ਼ਾਹ ਨੇ ਆਪਣਾ ਫੇਰ ਬਦਲ ਨਹੀਂ ਪਾਇਆ, ਉਹਨਾਂ ਨੇ ਆਪਣੀ ਵਿਚ ਕਿਸੇ ਪ੍ਰਕਾਰ ਦੀ ਦਖਲ ਅੰਦਾਜ਼ੀ ਨਹੀਂ ਕੀਤੀ। ਔਰੰਗਜ਼ੇਬ ਇਹ ਸਿਰਫ ਤੂੰ ਕਰ ਰਿਹਾ, ਤੇਰੇ ਤੋਂ ਪਹਿਲਾਂ ਕਦੇ ਕਿਸੇ ਨੇ ਕਿਸੇ ਦੇ ਧਰਮ ਚ ਦਖਲ ਅੰਦਾਜ਼ੀ ਨਹੀਂ ਕੀਤੀ। ਸਾਰੇ ਆਪੋ ਆਪਣੇ ਮਤਾਂ ਦੇ ਧਾਰਨੀ ਸਨ ਔਰ ਆਪਣੇ ਆਪਣੇ ਮਤ ਮੁਤਾਬਕ ਕਰਮ ਕਰਕੇ ਸ਼ੁਭ ਗਤੀ ਨੂੰ ਪ੍ਰਾਪਤ ਹੁੰਦੇ ਰਹੇ ਨੇ।
ਬਿਨ ਕਰਨੀ ਹਿੰਦੂ ਕਿਆ ਤੁਰਕ।
ਬਾਦਸ਼ਾਹ ਗੱਲ ਇਹ ਹੈ ਕਿ ਜੇ ਕਰਨੀ ਨਹੀਂ ਕਰਦੇ, ਗੱਲ ਤਾਂ ਕਰਨੀ ਦੀ ਹੈ, ਜੇ ਕਰਨੀ ਚੰਗੀ ਨਹੀਂ ਕਰਦੇ ਭਾਵੇਂ ਹਿੰਦੂ ਹੋਣ ਤੇ ਭਾਵੇਂ ਮੁਸਲਮਾਨ ਹੋਣ।
ਸੁਖ ਨੈ ਪਈਅਤ ਪਰਤੇ ਨਰਕ।
ਜੇ ਕਰਨੀ ਚੰਗੀ ਨਹੀਂ ਕਰਦੇ ਭਾਵੇਂ ਉਹ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ, ਉਨ੍ਹਾਂ ਨੂੰ ਸੁਖ ਪ੍ਰਾਪਤ ਨਹੀਂ ਹੁੰਦਾ, ਉਨ੍ਹਾਂ ਨੂੰ ਨਰਕਾਂ ਚ ਪੈਣਾ ਪੈਂਦਾ ਭਾਵੇਂ ਉਹ ਹਿੰਦੂ ਹੈ ਤੇ ਭਾਵੇਂ ਮੁਸਲਮਾਨ। ਗੱਲ ਤਾਂ ਕਰਨੀ ਦੀ ਹੈ, ਬਾਦਸ਼ਾਹ ਵੀ ਕਰਨੀ ਕਿਹੋ ਜੀ ਹੈ, ਕਰਨੀ ਕੈਸੀ ਕਰਦਾ। ਜੇ ਕਰਨੀ ਮਾੜੀ ਹੈ ਤੇ ਭਾਵੇਂ ਮੁਸਲਮਾਨ ਹੋਵੇ ਤਾਂ ਵੀ ਨਰਕਾਂ ਚ ਜਾਏਗਾ, ਜੇ ਕਰਨੀ ਮਾੜੀ ਹੈ ਤੇ ਭਾਵੇਂ ਹਿੰਦੂ ਹੋਵੇ ਤਾਂ ਵੀ ਨਰਕਾਂ ਵਿਚ ਪਵੇਗਾ।
ਇਤਿਆਦਕ ਤਰਕਸ ਬਚ ਕਹੇ।
ਏਦਾਂ ਉਹਨਾਂ ਬ੍ਰਾਹਮਣਾ ਬਰਾਦੀਆਂ ਨੇ ਔਰੰਗਜ਼ੇਬ ਨੂੰ ਜਵਾਬ ਦਿੱਤਾ, ਏਦਾਂ ਦੀਆਂ ਦਲੀਲਾਂ ਤੇ ਤਰਕਾਂ ਦੇ ਕੇ ਜਵਾਬ ਦਿੱਤਾ।
ਸੁਨਤ ਨੌਰੰਗੇ ਕੋ ਮਨ ਦਹੇ।
ਔਰੰਗਾ ਤਾਂ ਪਹਿਲਾਂ ਹੀ ਗੁਸੈਲਾ ਸੀ, ਜਦੋਂ ਉਹਨੇ ਬ੍ਰਾਹਮਣਾਂ ਦਾ ਜਵਾਬ ਸੁਣਿਆ ਤੇ ਸੁਣ ਕੇ ਔਰੰਗੇ ਦਾ ਹਿਰਦਾ ਸੜ ਬਲ ਗਿਆ।
ਕਹਿਤ ਪਇਓ ਇਮ ਮੂੜ ਗਵਾਰ।
ਮੂਰਖ ਤੇ ਗਵਾਰ ਨੌਰੰਗਾ ਉਸ ਵੇਲੇ ਬੋਲਿਆ, ਕਹਿਣ ਲੱਗਾ,
ਤਬ ਜਾਣੇ ਜਬ ਸਿਰ ਹੋਏ ਮਾਰ।
ਕਹਿੰਦਾ ਤੁਹਾਨੂੰ ਏਦਾਂ ਨੀ ਸੋਝੀ ਆਉਣੀ, ਏਦਾਂ ਨੀ ਤੁਸੀਂ ਮੰਨਦੇ ਪਿਆਰ ਨਾਲ, ਜਦੋਂ ਤੁਹਾਡੇ ਸਿਰ ਚ ਮਾਰ ਪਏਗੀ ਨਾ, ਮੇਰੇ ਡਾਂਗ ਚੱਲੇਗੀ, ਮੇਰੇ ਹਥਿਆਰ ਚੱਲਣਗੇ, ਫਿਰ ਤੁਹਾਨੂੰ ਪਤਾ ਲੱਗੇਗਾ, ਫਿਰ ਤੁਹਾਨੂੰ ਸਮਝ ਪਵੇਗੀ।
ਹੁਕਮ ਦਿਓ ਮੰਦਰ ਦਿਓ ਗੇਰ।
ਹੁਕਮ ਕੀਤਾ ਔਰੰਗਜ਼ੇਬ ਨੇ, ਕਹਿੰਦਾ ਜੇ ਨਹੀਂ ਮੰਨਦੇ ਢਾ ਦਿਓ ਇਹਨਾਂ ਦੇ ਮੰਦਰ ਜਿੰਨੇ ਹੈਣ, ਇੱਥੇ ਜਿੰਨੇ ਮੰਦਰ ਨੇ ਮਥੁਰਾ ਵਿਚ ਇਹਨਾਂ ਦੇ ਸਾਰੇ ਮੰਦਰ ਢਾ ਦਿਓ।
ਮੂਰਤ ਭਗਨੋ ਅੰਗ ਬਿਖੇਰ।
ਜਿਹੜੀਆਂ ਮੰਦਰਾਂ ਵਿਚ ਇਹਨਾਂ ਦੀਆਂ ਮੂਰਤੀਆਂ ਪਈਆਂ, ਮੂਰਤੀਆਂ ਤੋੜ ਦਿਓ, ਤੋੜ ਕੇ ਉਹਨਾਂ ਮੂਰਤੀਆਂ ਦੇ ਅੰਗ ਤੋੜ ਤੋੜ ਕੇ, ਹੱਥ ਪੈਰ ਮੂਰਤੀਆਂ ਦੇ ਸਿਰ ਬਾਹਾਂ ਤੋੜ ਕੇ, ਪੈਰ ਤੋੜ ਕੇ ਖਿਣਾ ਦਿਓ ਵੱਖਰੇ ਵੱਖਰੇ ਪਾਸੇ।
ਹੋਏ ਨਿਕਟ ਬੋਲੇ ਜੇ ਕੋਈ।
ਜਿਹੜਾ ਕੋਈ ਨੇੜੇ ਹੋ ਕੇ ਬੋਲੇ, ਜਿਹੜਾ ਕੋਈ ਮੰਦਰ ਬਚਾਉਣ ਵਾਸਤੇ ਨੇੜੇ ਆਵੇ।
ਕੈਦ ਕਰੋ ਗੈ ਮਾਰੋ ਸੋਈ।
ਉਹਨੂੰ ਜਾਂ ਤਾਂ ਕੈਦ ਕਰ ਲੋ ਤੇ ਜਾਂ ਫਿਰ ਉਹਨੂੰ ਪਕੜ ਕੇ ਉੱਥੇ ਹੀ ਜਿਬਹ ਕਰ ਦਿਓ, ਉੱਥੇ ਹੀ ਉਹਨੂੰ ਮਾਰ ਮੁਕਾਓ ਜਿਹੜਾ ਰੋਕਣ ਵਾਸਤੇ ਆਵੇ।
ਦੰਡ ਦਿਓ ਕਰ ਕੇ ਜਬਰਾਈ।
ਜਬਰਦਸਤੀ ਫੜ ਕੇ ਉਹਨੂੰ ਦੰਡ ਦਿਓ, ਉਹਨੂੰ ਸਜ਼ਾ ਦਿਓ ਜਿਹੜਾ ਆ ਕੇ ਮੰਦਰ ਤੋੜਨ ਤੋਂ ਰੋਕੇ।
ਬਾਜੇ ਸੰਖ ਨਾ ਫਿਰੇ ਦੁਹਾਈ।
ਇਹਨਾਂ ਦੇ ਮੁੜ ਕੇ ਸੰਖ ਨੀ ਵੱਜਣੇ ਚਾਹੀਦੇ, ਇਹਨਾਂ ਹਿੰਦੂਆਂ ਨੂੰ ਕਿਤੇ ਦਵਾਈ ਦੇਣ ਜੋਗਾ ਵੀ ਨਾ ਛੱਡੋ।
ਬਹੁਤ ਮਿਹਨਤੀ ਦਿਓ ਲਗਾਏ।
ਲਾ ਦਿਓ ਮਿਹਨਤੀ ਮਜ਼ਦੂਰ ਲਾ ਦਿਓ, ਢਾ ਢਾ ਕੇ ਮੰਦਰ ਇਹਨਾਂ ਨੂੰ ਤੋੜ ਕੇ ਮਿੱਟੀ ਚ ਗਰਕ ਕਰ ਦਿਓ।
ਮੁਝ ਟਿੱਗ ਹੋਤੇ ਦਿਓ ਢਹਾਏ।
ਮੇਰੇ ਸਾਹਮਣੇ ਮੈਂ ਅੱਖਾਂ ਨਾਲ ਵੇਖਣਾ ਚਾਹੁੰਦਾ, ਮੈਂ ਉਦੋਂ ਤੱਕ ਜਾਣਾ ਨਹੀਂ ਇੱਥੋਂ ਮਥੁਰਾ ਤੋਂ ਜਦੋਂ ਤੱਕ ਤੁਸੀਂ ਇਹ ਮੰਦਰ ਢਾ ਕੇ ਮਿੱਟੀ ਚ ਨਹੀਂ ਮਿਲਾਉਂਦੇ।
ਜੈ ਜੈ ਮੰਦਰ ਖਰੇ ਵਡੇਰੇ।
ਆ ਜਿੱਥੇ ਜਿੱਥੇ ਇਹਨਾਂ ਦੇ ਵੱਡੇ ਵੱਡੇ ਮੰਦਰ ਖੜੇ ਹੋਏ ਨੇ।
ਤੈ ਮਸੀਤ ਚਿੰਨਵੋ ਬਿਨ ਦੇਰੇ।
ਉਹਨਾਂ ਮੰਦਰਾਂ ਨੂੰ ਢਾ ਕੇ ਉੱਥੇ ਮਸੀਤਾਂ ਖੜੀਆਂ ਕਰ ਦੋ। ਅੱਜ ਵੀ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਦੇ ਨਾਲ ਮਸੀਤ ਖੜੀ ਹੈ, ਔਰੰਗਜ਼ੇਬ ਦੀ ਬਣਵਾਈ ਹੋਈ। ਉਹਨੇ ਮੰਦਰ ਢਾ ਦਿੱਤਾ ਤੇ ਮਸੀਤ ਬਣਾ ਦਿੱਤੀ ਸੀ। ਬਾਅਦ ਵਿਚ ਜਦੋਂ ਹਿੰਦੂ ਲੋਕਾਂ ਦਾ ਕਬਜ਼ਾ ਹੋਇਆ, ਉਹਨਾਂ ਨੇ ਆਪਣਾ ਨਾਲ ਵੱਖਰਾ ਮੰਦਰ ਬਣਾ ਲਿਆ, ਪਰ ਮਸੀਤ ਅੱਜ ਵੀ ਉੱਥੇ ਖੜੀ ਹੈ। ਔਰੰਗਜ਼ੇਬ ਕਹਿੰਦਾ ਢਾ ਦਿਓ ਇਹਨਾਂ ਦੇ ਮੰਦਰ ਸਾਰੇ ਔਰ ਇਹਨਾਂ ਨੂੰ ਢਾ ਕੇ ਉਹਨਾਂ ਤੇ ਮਸੀਤਾਂ ਖੜੀਆਂ ਕਰ ਦਿਓ, ਮਸੀਤਾਂ ਬਣਾ ਦਿਓ।
ਜੈ ਜੈ ਹਿੰਦੂਆਂ ਕੇ ਅਸਥਾਨ,
ਜਿੱਥੇ ਜਿੱਥੇ ਨਾ ਹਿੰਦੂਆਂ ਦੇ ਅਸਥਾਨ ਹਨ,
ਇਹਨੇ ਜੇਜਵਾ ਲਗੇ ਮਾਨ,
ਇਹਨਾਂ ਨੂੰ ਜੇਜਵਾ ਲਾ ਦਿਓ, ਟੈਕਸ ਲਾ ਦਿਓ ਵੀ ਇਹਨਾਂ ਨੂੰ ਜਜੀਆ ਦੇਣਾ ਪਏਗਾ। ਜੇ ਕੋਈ ਮੰਦਰ ਛੱਡਣਾ ਵੀ ਹੈ ਨਾ ਇਹਨਾਂ ਦਾ, ਤੇ ਉਹਨਾਂ ਮੰਦਰਾਂ ਦੇ ਉੱਤੇ ਵੱਧ ਤੋਂ ਵੱਧ ਟੈਕਸ ਲਾ ਦਿਓ, ਜਜੀਆ ਲਾ ਦਿਓ।
ਸਗਲ ਠੋਰ ਬੋ ਦੰਬ ਕਮਾਵਾ,
ਇਹਨਾਂ ਨੇ ਬੜਾ ਪਖੰਡ ਰਚਿਆ ਹੋਇਆ ਸਾਰੀਆਂ ਥਾਵਾਂ ਤੇ, ਬੜਾ ਇਹ ਪਖੰਡ ਕਰ ਰਹੇ ਨੇ।
ਚਲਨ ਸ਼ਰ੍ਹਾਂ ਕੋ ਇਹਨੇ ਨਾ ਪਾਵਾ,
ਮੈਂ ਇਹਨਾਂ ਨੂੰ ਸ਼ਰ੍ਹਾਂ ਚ ਚੱਲਣ ਨੂੰ ਕਹਿਣਾ ਇਹਨਾਂ ਨੂੰ ਚੰਗੀ ਨੀ ਲੱਗਦੀ ਗੱਲ, ਮੈਂ ਪਿਆਰ ਨਾਲ ਸਮਝਾਈ, ਇਹ ਮੰਨਦੇ ਨਹੀਂ, ਇਹ ਸ਼ਰ੍ਹਾਂ ਦੇ ਵਿਚ ਨਹੀਂ ਚੱਲ ਰਹੇ।
ਦਿਓ ਸਜਾਏ ਸਭ ਪਾਤਨ ਇਹਨੇ,
ਇਹਨਾਂ ਨੂੰ ਸਜ਼ਾ ਦਿਓ, ਫੜ ਫੜ ਕੇ ਇਹਨਾਂ ਨੂੰ ਕੋਵੋ, ਇਹਨਾਂ ਨੂੰ ਕਤਲ ਵੀ ਕਰ ਦਿਓ ਜਿਹੜਾ ਮੇਰੀ ਗੱਲ ਨਹੀਂ ਮੰਨਦਾ।
ਤਬੇ ਪਠਨ ਕਲਮਾ ਮਨ ਮਨੇ,
ਫਿਰ ਇਹ ਕਲਮਾ ਪੜਨਗੇ, ਏਦਾਂ ਨੀ ਫੜਦੇ ਕਲਮਾ, ਪਿਆਰ ਦੇ ਨਾਲ ਨੀ ਮੰਨਦੇ। ਜਦੋਂ ਇਹਨਾਂ ਨੂੰ ਸਜ਼ਾਵਾਂ ਮਿਲਣਗੀਆਂ ਫੇਰ ਇਹ ਕਲਮਾ ਪੜਨਗੇ, ਕਲਮਾ ਪੜਨ ਚ ਇਹਨਾਂ ਦਾ ਮਨ ਮੰਨੇਗਾ।
ਜਿਸ ਕੋ ਝਗੜੋ ਦਿਓ ਜਿਤਾਏ,
ਕਹਿੰਦੇ ਵੀ ਝਗੜਾ ਚੱਲਦਾ ਨਾ ਜਿਵੇਂ ਕਿਸੇ ਦੋ ਭਰਾਵਾਂ ਹਿੰਦੂਆਂ ਦਾ, ਤੇ ਉਹਨਾਂ ਨੂੰ ਕਹੋ ਵੀ ਜਿਹੜਾ ਮੁਸਲਮਾਨ ਬਣੇਗਾ ਉਹਨੂੰ ਜਿਤਾ ਦਿਆਂਗੇ, ਜਿਹੜਾ ਨਹੀਂ ਬਣੇਗਾ ਉਹਨੂੰ ਹਰਾ ਦਿਆਂਗੇ। ਕਹਿੰਦਾ ਜਿਹੜਾ ਝਗੜੇ ਵੀ ਚੱਲ ਰਹੇ ਨੇ ਇਹਨਾਂ ਦੇ ਆਪਸ ਵਿਚ, ਜਿਹੜਾ ਮੁਸਲਮਾਨ ਬਣੇ ਉਹਨੂੰ ਝਗੜੇ ਚ ਜਿਤਾ ਦਿਓ, ਉਹਦੀ ਜਿੱਤ ਕਰ ਦਿਓ।
ਕਿਸੇ ਸ਼ਰ੍ਹਾਂ ਮੈਂ ਲੈ ਚਲਾਏ,
ਉਹਨੂੰ ਜਿਤਾ ਕੇ ਸ਼ਰ੍ਹਾਂ ਦੇ ਵਿਚ ਲੈ ਆਓ, ਆਪਣੇ ਧਰਮ ਦੇ ਵਿਚ ਲੈ ਆਓ।
ਹਿੰਦੂ ਵੈ ਕਰ ਰਹੇ ਨਿਤਾਣੇ,
ਜਿਹੜੇ ਹਿੰਦੂ ਨੇ ਉਹਨਾਂ ਨੂੰ ਨਿਤਾਣੇ ਬਣ ਕੇ ਰਹਿਣਾ ਪਏਗਾ, ਉਹਨਾਂ ਨੂੰ ਸਾਡੇ ਸਾਹਮਣੇ ਜੀਜੜੀਆਂ ਕੱਢਣੀਆਂ ਪੈਣਗੀਆਂ, ਗਰੀਬ ਬਣ ਕੇ ਰਹਿਣਾ ਪਵੇਗਾ।
ਹੀਨ ਜੀਵਕਾ ਹੋਏ ਤਬ ਜਾਣੇ,
ਇਹਨਾਂ ਦੀ ਜਦੋਂ ਜੀਵਕਾ ਹੀਣ ਹੋਵੇਗੀ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਇਹ ਫਿਰ ਇਸਲਾਮ ਧਰਮ ਧਾਰਨ ਕਰਨਗੇ, ਏਦਾਂ ਨੀ ਇਹਨਾਂ ਨੇ ਮੁਸਲਮਾਨ ਬਣਨਾ।
ਜਬ ਇਮ ਹੁਕਮ ਦੁਸ਼ਟ ਨੇ ਦੀਨਾ,
ਜਦੋਂ ਇਸ ਤਰ੍ਹਾਂ ਦਾ ਹੁਕਮ ਇਸ ਦੁਸ਼ਟ ਪਾਪੀ ਨੇ ਕੀਤਾ।
ਮਹਾਮੂੜ ਹੰਕਾਰ ਮਲੀਨਾ,
ਮਹਾਮੂਰਖ ਹੈ ਨੁਰੰਗਾ, ਬੜਾ ਮਲੀਨ ਹੈ, ਭੈੜੀ ਬਿਰਤੀ ਵਾਲਾ ਹੈ ਨੁਰੰਗਾ।
ਤਾਏ ਜੈ ਕੈ ਦੁਸ਼ਟ ਕਨੇਰੇ,
ਇਹਦਾ ਹੁਕਮ ਸੁਣਦਿਆਂ ਇਹਦੇ ਸਿਪਾਹੀ ਜਿਹੜੇ ਦੁਸ਼ਟ ਸਨ ਉਹ ਰੰਗੇ ਨਾਲੋਂ ਵੀ ਭੈੜੀ ਬਿਰਤੀ ਵਾਲੇ ਜਿਹੜੇ ਸਿਪਾਹੀ ਉਸੇ ਵੇਲੇ ਮਥੁਰਾ ਸ਼ਹਿਰ ਵਿਚ ਦੌੜ ਪਏ।
ਕਰਤ ਬਦੀਰਨ ਮੰਦਰ ਗੇਰੇ,
ਵੱਡੇ ਵੱਡੇ ਮੰਦਰ, ਇਥੋਂ ਤੱਕ ਕਿ ਭਗਵਾਨ ਕ੍ਰਿਸ਼ਨ ਦੇ ਜਨਮ ਸਥਾਨ ਨੂੰ ਵੀ ਇਹਨਾਂ ਨੇ ਤੋੜ ਦਿੱਤਾ, ਉਹ ਜਿਹੜਾ ਜਨਮ ਸਥਾਨ ਤੇ ਮੰਦਰ ਬਣਿਆ ਸੀ ਉਹ ਵੀ ਢਾ ਦਿੱਤਾ।
ਹਾਏ ਹਾਏ ਹਿੰਦੂਆਂ ਮੈਂ ਹੋਆ,
ਬੜੇ ਮੰਦਰ ਢਾ ਦਿੱਤੇ, ਸਾਰੇ ਹਿੰਦੂਆਂ ਵਿਚ ਹਾਹਾਕਾਰ ਮਚ ਗਈ, ਰੌਲਾ ਪੈ ਗਿਆ ਸਾਰੇ ਹਿੰਦੂਆਂ ਦੇ ਵਿਚ।
ਉਹ ਕਿਉਂ ਹੂੰ ਨੈ ਸਮੁਖ ਖਰੋਆ,
ਕੋਈ ਸਾਹਮਣੇ ਨੀ ਖਲੋ ਸਕਿਆ, ਹਿੰਮਤ ਨੀ ਪਈ, ਕਿਸੇ ਨੇ ਤਰਸੂਲ ਨੀ ਚੁੱਕਿਆ, ਕਿਸੇ ਨੇ ਨੀ ਆਖਿਆ ਵੀ ਤਰਸੂਲ ਚੁੱਕ ਕੇ ਹਮਲਾ ਰੋਕ ਲਈਏ।
ਦੁਰੇ ਸਦਨ ਮੈਂ ਪੰਡਿਤ ਰੋਏ,
ਪੰਡਿਤ ਘਰਾਂ ਵਿਚ ਲੁਕ ਲੁਕ ਕੇ ਰੋਣ ਲੱਗੇ ਨੇ, ਅੱਖਾਂ ਦੇ ਵਿਚ ਘਸੁੰਨ ਦੇ ਕੇ ਰੋਣ ਲੱਗੇ ਨੇ, ਬਹੁਤ ਜ਼ਿਆਦਾ ਦੁਖੀ ਹੋ ਕੇ।
ਬਿਰਥਾ ਅਟਲ ਮੈਂ ਰਿਦਾ ਪਰੋਏ,
ਅਟਲ ਬਿਰਥਾ ਪੀੜਾ ਸੀ ਉਹਦੇ ਵਿਚ ਇਹਨਾਂ ਦੇ ਹਿਰਦੇ ਪਰੋਏ ਹੋਏ ਨੇ।
ਰਾਮ ਰਾਮ ਕਹਿ ਭਏ ਲਚਾਰ,
ਰਾਮ ਰਾਮ ਕਹਿ ਕੇ ਲਚਾਰ ਹੋ ਗਏ, ਕਿਸੇ ਨੇ ਹੌਸਲਾ ਨਹੀਂ ਕੀਤਾ ਕਿ ਅਸੀਂ ਜਾ ਕੇ ਜਿਹੜੇ ਮੰਦਰ ਢਾ ਰਹੇ ਨੇ ਅੱਗੋਂ ਮਾਰੀ ਜਾਈਏ, ਸ਼ਹੀਦੀ ਪਾ ਲਈਏ ਅੱਗੇ ਵੀ ਸਾਡਾ ਮੰਦਰ ਨਾ ਢਾਓ, ਡਰਦੇ ਮਾਰੇ ਉੱਥੇ ਖਲੋਂਦੇ ਹੀ ਨਹੀਂ, ਘਰਾਂ ਵਿਚ ਆ ਕੇ ਰਾਮ ਰਾਮ ਕਹਿ ਕੇ ਰੋਂਦੇ ਨੇ।
ਨੈ ਮਨ ਆਵੇ ਕੋ ਉਪਚਾਰ,
ਇਹਨਾਂ ਨੂੰ ਕੋਈ ਉਪਚਾਰ ਨਹੀਂ ਸੁਝਦਾ, ਕੋਈ ਕਿਸੇ ਪ੍ਰਕਾਰ ਦਾ ਰਸਤਾ ਨਹੀਂ ਸੁਝਦਾ।
ਜਿਵੇਂ ਹਰਨਾਖਸ਼ ਕੀਨ ਕੁਚਾਲੀ,
ਕਹਿੰਦੇ ਜਿਵੇਂ ਹਰਨਾਖਸ਼ ਨੇ ਕੁਚਾਲ ਪੁਣਾ ਕੀਤਾ ਸੀ, ਹਰਨਾਖਸ਼ ਨੇ ਜਿਵੇਂ ਟੇਢਾ ਕੰਮ ਕੀਤਾ ਸੀ।
ਸ਼ੀਨ ਧਰਮ ਤੇ ਕਰੇ ਕੁਡਾਲੀ,
ਉਸ ਵੇਲੇ ਸ਼ੀਨ ਧਰਮ ਤੇ ਕਰੇ ਕੁਡਾਲੀ ਹਰਨਾਖਸ਼ ਨੇ ਕੀਤਾ ਸੀ ਨਾ, ਉਹਨੇ ਵੀ ਲੋਕਾਂ ਦੇ ਧਰਮ ਤੋੜ ਦਿੱਤੇ ਸੀ ਹਰਨਾਖਸ਼ ਨੇ, ਤੇ ਲੋਕਾਂ ਦੇ ਧਰਮ ਖੋ ਕੇ ਉਹਨੇ ਵੀ ਕੋਝਾ ਕੰਮ ਕੀਤਾ ਸੀ।
ਜਿਮ ਸਤ ਯੁਗ ਮੈਂ ਬੇਨ ਮਈਸ਼ਾ,
ਖਾਲਸਾ ਜੀ ਜਿਵੇਂ ਸਤ ਯੁਗ ਦੇ ਵਿਚ ਇਕ ਰਾਜਾ ਬੇਨ ਹੋਇਆ, ਇਹ ਜਿਹੜਾ ਰਾਜਾ ਬੇਣੀ ਸੀ ਇਹ ਵੀ ਬੜਾ ਧਰਮੀ ਰਾਜਾ ਸੀ।
ਸ਼ੁਭ ਕਰ ਮਨ ਕੋ ਕੀ ਨਸਖੀਸਾ,
ਇਹਨੇ ਵੀ ਚੰਗੇ ਕਰਮਾਂ ਦਾ ਨਾਸ ਕੀਤਾ ਸੀ ਰਾਜੇ ਬੇਣੀ ਨੇ। ਬੜੇ ਬੜੇ ਚੰਗੇ ਤੇ ਸ਼ੁਭ ਕਰਮ ਜਿਹੜੇ ਹੁੰਦੇ ਸੀ ਇਹਦੇ ਰਾਜ ਵਿਚ ਉਹਨੇ ਬੰਦ ਕਰ ਦਿੱਤੇ ਰਾਜੇ ਬੇਣੀ ਨੇ।
ਉਨ ਤ੍ਰੇਤੇ ਰਾਵਣ ਬੁਰਿਆਰੀ,
ਫਿਰ ਤ੍ਰੇਤੇ ਯੁੱਗ ਵਿਚ ਰਾਵਣ ਦੁਰਾਚਾਰੀ ਹੋਇਆ, ਉਹਨੇ ਵੀ ਲੋਕਾਂ ਦੇ ਧਰਮ ਖੋਏ ਸੀ। ਰਾਵਣ ਨੇ ਵੀ ਬੜੇ ਦੁਰਾਚਾਰ ਅਪਰਾਧ ਕੀਤੇ ਸਨ।
ਸਭ ਦੇਵਨ ਕੀ ਪੂਜਾ ਟਾਰੀ,
ਰਾਵਣ ਨੇ ਵੀ ਦੇਵੀ ਦੇਵਤਿਆਂ ਦੀ ਪੂਜਾ ਰੋਕ ਦਿੱਤੀ ਸੀ, ਉਹਨੇ ਵੀ ਮੰਦਰ ਢਾ ਦਿੱਤੇ ਸੀ। ਰਾਵਣ ਨੇ ਕਹਿੰਦਾ ਮੇਰੀ ਪੂਜਾ ਕਰੋ, ਉਹਨੇ ਜਿੰਨੇ ਦੇਵੀ ਦੇਵਤੇ ਸੀ ਉਹਨਾਂ ਦੀ ਪੂਜਾ ਰੋਕ ਦਿੱਤੀ।
ਆਪਣੇ ਆਪ ਕੋ ਮਾਨ ਮਾਨਾ,
ਰਾਵਣ ਆਪਣੇ ਆਪ ਨੂੰ ਹੀ ਬੜਾ ਮਹਾਨ ਰਾਜਾ ਸਮਝਦਾ ਸੀ, ਕਹਿੰਦਾ ਮੇਰੀ ਪੂਜਾ ਹੋਣੀ ਚਾਹੀਦੀ ਹੈ, ਇਹ ਜਿੰਨੇ ਦੇਵੀ ਦੇਵਤੇ ਨੇ ਇਹ ਤਾਂ ਮੇਰਾ ਪਾਣੀ ਭਰਦੇ ਨੇ।
ਸਭ ਜਗ ਕੋ ਦੀਨਸ ਦੁੱਖ ਦਾਨਾ,
ਇਹਦਾ ਰਾਵਣ ਨੇ ਸਾਰੇ ਜਗ ਨੂੰ ਬੜਾ ਦੁੱਖ ਦਿੱਤਾ। ਰਾਵਣ ਨੇ ਵੀ ਬੜੇ ਬੜੇ ਦੁਰਾਚਾਰ ਕਮਾ ਕੇ ਬੜੇ ਦੁੱਖ ਦਿੱਤੇ।
ਉਨ ਦੁਆਪਰ ਮੈਂ ਦੁਸ਼ਟ ਬਡੇਰੇ,
ਫਿਰ ਦੁਆਪਰ ਦੇ ਵਿਚ ਬੜੇ ਬੜੇ ਦੁਸ਼ਟ ਬਿਰਤੀ ਵਾਲੇ ਰਾਜੇ ਹੋਏ, ਉਹਨਾਂ ਨੇ ਵੀ ਪ੍ਰਮਾਤਮਾ ਦੀ ਪੂਜਾ ਤੋਂ ਲੋਕਾਂ ਨੂੰ ਹਟਾਇਆ।
ਕੰਸ ਆਦਿ ਦੁਰਮਤ ਨੇ ਪ੍ਰੇਰੇ,
ਕੰਸ ਵਰਗੇ ਦੁਰਾਚਾਰੀ ਰਾਜੇ ਹੋਏ ਜਿਹੜੇ ਦੁਰਮਤ ਖੋਟੀ ਮਤ ਤੇ ਭੈੜੀ ਮਤ ਦੇ ਪ੍ਰੇਰੇ ਹੋਏ ਸਨ।
ਧਰਮ ਲੋਪ ਕੋ ਚਾਹਤ ਮਰੇ,
ਉਹ ਵੀ ਧਰਮ ਲੋਪ ਕਰਨਾ ਚਾਹੁੰਦੇ ਸਨ ਪਰ ਮਰ ਗਏ, ਉਹ ਵੀ ਜਿਉਂਦੇ ਨਹੀਂ ਰਹੇ।
ਛੀਨ ਓਜ ਵੈ ਚਿਤ ਪਰ ਪਰੇ,
ਉਹਨਾਂ ਦਾ ਬਲ ਖੋਇਆ ਗਿਆ, ਉਹ ਵੀ ਧਰਤੀ ਦੇ ਉੱਤੇ ਮਰੇ ਪਏ, ਮੁੜ ਕੇ ਉਹਨਾਂ ਨੂੰ ਕਿਸੇ ਨੇ ਨੀ ਪੁੱਛਿਆ, ਕਿਸੇ ਨੇ ਨੀ ਜਾਣਿਆ ਸਿਆਣਿਆ।
ਤਿਮ ਕਲ ਯੁਗ ਮੈਂ ਨੋ ਰੰਗ ਹੋਆ,
ਇਸੇ ਤਰ੍ਹਾਂ ਖਾਲਸਾ ਜੀ ਕਲ ਯੁਗ ਵਿਚ ਉਹ ਰੰਗ ਜੇਬ ਹੈ, ਜਿਵੇਂ ਸਤ ਯੁਗ ਤ੍ਰੇਤੇ ਦੁਆਪਰ ਚ ਹੋਏ ਨੇ ਨਾ, ਰਾਵਣ ਵਰਗੇ, ਕੰਸ ਵਰਗੇ, ਰਾਜੇ ਬੇਣੀ ਵਰਗੇ, ਅਰਣਾਕਸ਼ ਵਰਗੇ, ਇਹ ਤਾਂ ਕਲ ਯੁਗ ਦੇ ਵਿਚ ਨੁਰੰਗਾ ਹੋਇਆ। ਨੁਰੰਗਾ ਵੀ ਧਰਮ ਖਤਮ ਕਰਨਾ ਚਾਹੁੰਦਾ ਸੀ ਹਿੰਦੂਆਂ ਦਾ, ਸਿਰਫ ਇੱਕੋ ਧਰਮ ਇਸਲਾਮ ਦਾ ਬੋਲਬਾਲਾ ਕਰਨਾ ਚਾਹੁੰਦਾ ਹੈ।
ਮਹਾਮਲੇਛ ਚੈਤ ਤ੍ਰਮ ਖੋਆ,
ਨੁਰੰਗਾ ਵੀ ਬੜਾ ਪਾਪੀ ਹੈ ਕਲਯੁਗ ਦੇ ਵਿਚ, ਬੜੇ ਮਲੇਛ ਬਿਰਤੀ ਦਾ ਧਾਰਨੀ ਹੈ ਔਰ ਸਾਰਿਆਂ ਦਾ ਧਰਮ ਖੋਣਾ ਚਾਹੁੰਦਾ, ਜਿੰਨੇ ਲੋਕਾਂ ਦਾ ਧਰਮ ਹੈ ਉਹਨਾਂ ਦਾ ਧਰਮ ਭ੍ਰਸ਼ਟ ਕਰਨਾ ਚਾਹੁੰਦਾ ਹੈ।
ਹਿੰਦੂਆਂ ਨੇ ਉਪਰ ਅਨ ਕੀ ਉਪਾਦ,
ਇਹਨੇ ਹਿੰਦੂਆਂ ਉੱਤੇ ਬੜੀਆਂ ਉਪਾਧੀਆਂ ਕੀਤੀਆਂ।
ਦੇਤ ਪਇਓ ਦੁੱਖ ਸਾਦੀ ਅਸਾਦ,
ਬੜੇ ਦੁੱਖ ਦਿੱਤੇ, ਕਠਿਨ ਤੋਂ ਕਠਿਨ ਜਿਹੜੇ ਬੜੇ ਬੜੇ ਵਿਚਾਰੇ ਸਾਧ ਸੀ ਉਹਨਾਂ ਨੂੰ ਵੀ ਇਹਨੇ ਦੁੱਖ ਦਿੱਤਾ, ਸਾਧਾਂ ਨੂੰ ਅਸਾਧ ਕਠਿਨ ਦੁੱਖ ਦਿੱਤੇ।
ਤੁਰਕ ਤਰਕ ਨਾ ਕਰੇ ਅਨੇਕ,
ਜਿਹੜੇ ਤੁਰਕ ਸੀ ਉਹ ਅਨੇਕਾਂ ਪ੍ਰਕਾਰ ਦੀਆਂ ਇਹਨਾਂ ਤੇ ਤਰਕਾਂ ਕਰਦੇ ਸੀ, ਹਿੰਦੂਆਂ ਤੇ ਅਨੇਕਾਂ ਪ੍ਰਕਾਰ ਦੀਆਂ ਤਰਕਾਂ ਕਰਕੇ ਇਹਨਾਂ ਦਾ ਧਰਮ ਤੋੜਦੇ ਸਨ।
ਹੀਨ ਬੰਦਾਵਨ ਹੀਨ ਵਿਵੇਕ,
ਇਹਨਾਂ ਨੇ ਏਦਾਂ ਆਪਣਾ ਬੜਾ ਧਰਮ ਵਧਾਇਆ, ਬੜੇ ਹਿੰਦੂਆਂ ਨੂੰ ਮੁਸਲਮਾਨ ਬਣਾਇਆ।
ਮਥੁਰਾ ਮੈਂ ਜੇਤਤ ਸ਼ੁਭ ਮੰਦਰ,
ਮਥੁਰਾ ਨਗਰ ਵਿਚ ਜਿੰਨੇ ਮੰਦਰ ਸੀ ਬੜੇ ਬੜੇ ਵਧੀਆ ਤੇ ਸੁੰਦਰ ਮੰਦਰ ਬਣੇ ਹੋਏ ਸਨ।
ਉਹ ਸੁੰਦਰ ਮੂਰਤ ਜੇ ਅੰਦਰ,
ਉਹਨਾਂ ਮੰਦਰਾਂ ਵਿਚ ਬੜੀਆਂ ਬੜੀਆਂ ਸੁੰਦਰ ਮੂਰਤੀਆਂ ਪਈਆਂ ਹੋਈਆਂ ਸੀ, ਉਹਨਾਂ ਮੰਦਰਾਂ ਵਿਚ ਬੜੀਆਂ ਬੜੀਆਂ ਸੋਹਣੀਆਂ ਮੂਰਤੀਆਂ ਘੜ ਕੇ ਰੱਖੀਆਂ ਹੋਈਆਂ ਸੀ।
ਲਗੇ ਮਿਹਨਤੀ ਮਹਿਤ ਵਿਦਾਰੇ,
ਕਹਿੰਦੇ ਹੁਣ ਮਿਹਨਤੀ ਕਾਮੇ ਲਾ ਦਿੱਤੇ ਔਰੰਗੇ ਨੇ, ਜਿੰਨੇ ਮੰਦਰ ਢਾਈ ਜਾਂਦੇ ਨੇ ਵਿਚ ਜਿਹੜੀਆਂ ਮੂਰਤੀਆਂ ਨੇ ਉਹ ਵੀ ਤੋੜ ਤੋੜ ਕੇ ਸੁੱਟੀ ਜਾ ਰਹੇ ਨੇ।
ਤੁਰਕ ਤੇਜ ਕੀ ਜਰੇ ਉਪਾਰੇ,
ਇਸ ਤਰ੍ਹਾਂ ਕਹਿ ਲਈਏ ਕਿ ਔਰੰਗਜ਼ੇਬ ਆਪਣੇ ਤੁਰਕ ਰਾਜ ਦੇ ਤੇਜ ਦੀਆਂ ਜੜਾਂ ਫੁੱਟ ਰਿਹਾ, ਏਦਾਂ ਦੇ ਖੋਟੇ ਕੰਮ ਕਰਕੇ ਆਪਣੇ ਰਾਜ ਭਾਗ ਦੀਆਂ ਜੜਾਂ ਪੁੱਟ ਰਿਹਾ।
ਕੰਚਨ ਕਲਸ਼ ਚਿਨੇ ਸੰਗ ਚੂਨਾ,
ਜਿਹੜੇ ਸੋਨੇ ਦੇ ਕਲਸ਼ ਚੜੇ ਹੋਏ ਸੀ ਮੰਦਰਾਂ ਦੇ ਵਿਚ, ਚੂਨੇ ਨਾਲ ਚਿਣੇ ਹੋਏ ਸੀ।
ਹੋਰੇ ਸਗਲ ਕਰਿਓ ਜਨ ਚੂਨਾ,
ਕਹਿੰਦੇ ਉਹ ਵੀ ਤੋੜ ਦਿੱਤੇ ਸਾਰੇ, ਤੇ ਜਿਹੜਾ ਚੂਨਾ ਸੀ ਤੋੜ ਤੋੜ ਕੇ ਬਰੀਕ ਚੂਨਾ ਬਣਾ ਦਿੱਤਾ ਉਹਨਾਂ ਦਾ, ਮੂਰਤੀਆਂ ਤੋੜ ਕੇ ਚੂਨਾ ਬਣਾ ਦਿੱਤਾ।
ਲੈ ਲੈ ਮੂਰਤ ਅੰਗ ਵਿਦਾਰੇ,
ਮੂਰਤੀਆਂ ਚੁੱਕ ਚੁੱਕ ਕੇ ਹਿੰਦੂਆਂ ਦੇ ਸਾਹਮਣੇ ਉਹਨਾਂ ਨੂੰ ਵਿਖਾ ਵਿਖਾ ਕੇ ਤੋੜਦੇ ਨੇ, ਕਹਿੰਦੇ ਆਹ ਲੋ ਤੁਹਾਡੇ ਭਗਵਾਨ ਦੀਆਂ ਮੂਰਤੀਆਂ ਤੋੜ ਰਹੇ ਆ।
ਹੱਥ ਪਾਵ ਗਰੀਵਾ ਕੱਟ ਡਾਰੇ,
ਕਦੇ ਮੂਰਤੀ ਦੀ ਧੋਣ ਕੱਟ ਦਿੰਦੇ ਨੇ, ਕਦੇ ਹੱਥ ਕੱਟ ਦਿੰਦੇ ਨੇ, ਕਦੇ ਬਾਹਾਂ ਵੱਢ ਦਿੰਦੇ ਨੇ, ਕਦੇ ਲੱਤਾਂ ਤੋੜ ਦਿੰਦੇ ਨੇ ਮੂਰਤੀਆਂ ਦੀਆਂ।
ਪੂਰ ਬਗਾਵੇ ਨਦੀ ਮਜਾਰਾ,
ਤੇ ਫਿਰ ਵਗਾ ਕੇ ਨਦੀ ਦੇ ਵਿੱਚ ਸੁੱਟ ਦਿੰਦੇ, ਲਾਗੇ ਨਦੀ ਵਗਦੀ ਹੈ, ਜਾ ਕੇ ਵਗਾ ਕੇ ਨਦੀ ਦੇ ਵਿੱਚ ਸੁੱਟ ਦਿੰਦੇ, ਆਹ ਸੁੱਟਿਆ ਤੁਹਾਡਾ ਭਗਵਾਨ ਨਦੀ ਚੋਂ ਕੱਢ ਲੋ ਜਾ ਕੇ। ਕਹਿੰਦੇ ਏਦਾਂ ਤੋੜ ਤੋੜ ਕੇ ਮੂਰਤੀਆਂ ਨਦੀ ਚ ਵਗਾ ਵਗਾ ਕੇ ਸੁੱਟਦੇ ਨੇ।
ਪਰ ਬੋ ਖੰਡ ਦੇ ਛਿੱਤ ਡਾਰਾ,
ਬੜੇ ਟੁਕੜੇ ਟੁਕੜੇ ਕਰਕੇ ਮੂਰਤੀਆਂ ਨੂੰ ਧਰਤੀ ਤੇ ਸੁੱਟ ਰਹੇ ਨੇ।
ਭਏ ਦੇਵਤਾ ਵਿਆਕੁਲ ਸਾਰੇ,
ਜਦੋਂ ਰੰਗਜੇਬ ਦੀ ਚੱਕੀ ਚੱਲੀ ਨਾ, ਤੇ ਉਧਰ ਜਿਹੜੇ ਦੇਵਤੇ ਸੀ ਦੇਵਪੁਰੀ ਚ, ਉਹ ਵੀ ਬੜੇ ਵਿਆਕੁਲ ਹੋਏ ਕਿ ਸਾਡੇ ਮੰਦਰ ਢਾਏ ਜਾ ਰਹੇ ਨੇ, ਸਾਡੀਆਂ ਮੂਰਤੀਆਂ ਤੋੜੀਆਂ ਜਾ ਰਹੀਆਂ ਨੇ। ਉਹ ਜਿਹੜੇ ਦੇਵਤੇ ਸੀ ਦੇਵਪੁਰੀਆਂ ਵਿੱਚ, ਉਹ ਬੜੇ ਬੇਬਲ ਹੋਏ, ਬੜੇ ਵਿਆਕੁਲ ਤੇ ਦੁਖੀ ਹੋਏ।
ਲੱਖ ਤਪ ਤੁਰਕ ਨਕੋ ਨਿਰਵਾਰੇ,
ਔਰੰਗਜ਼ੇਬ ਦਾ ਵੀ ਤਪ ਸੀ, ਇਹਦੀ ਵੀ ਤਪੱਸਿਆ ਸੀ, ਇਹਦਾ ਤਪ ਵੇਖ ਕੇ ਕੋਈ ਦੇਵਤਾ ਸ਼ਕਤੀ ਨਹੀਂ ਕਰ ਸਕਿਆ ਇਹਦੇ ਸਾਹਮਣੇ ਆਉਣ ਦੀ, ਕਿਸੇ ਦੇਵਤੇ ਦੀ ਜੁਰਤ ਨਹੀਂ ਪਈ ਇਸ ਔਰੰਗਜ਼ੇਬ ਦੇ ਤਪ ਤੇਗ ਦੇ ਸਾਹਮਣੇ ਕੋਈ ਆ ਕੇ ਖਲੋ ਸਕੇ।
ਮੰਦਰ ਭ੍ਰਿਸ਼ਟ ਕਰੇ ਜੈ ਕਾ,
ਇਹਨਾਂ ਨੇ ਮੰਦਰ ਭ੍ਰਸ਼ਟ ਕੀਤੇ, ਇਥੋਂ ਤੱਕ ਕਿ ਕਈ ਮੰਦਰਾਂ ਵਿਚ ਗਊਆਂ ਦੀ ਹੱਤਿਆ ਕਰਕੇ ਗਊਆਂ ਦੇ ਲਹੂ ਨਾਲ ਉਹਨਾਂ ਮੂਰਤੀਆਂ ਦਾ ਇਸ਼ਨਾਨ ਕਰਾਇਆ ਗਿਆ ਜਿਹੜੀਆਂ ਮੂਰਤੀਆਂ ਉਹਨਾਂ ਮੰਦਰਾਂ ਵਿਚ ਪਈਆਂ ਹੋਈਆਂ ਸੀ। ਇਥੋਂ ਤੱਕ ਕਹਿੰਦੇ ਸਾਰੇ ਮੰਦਰ ਅਪਵਿੱਤਰ ਤੇ ਭ੍ਰਿਸ਼ਟ ਕੀਤੇ ਗਏ।
ਕਿਤ ਕਿਤ ਥਲ ਮਸੀਤ ਚਿਨਵਾਈ,
ਕਈ ਥਾਵਾਂ ਤੇ ਇਨ੍ਹਾਂ ਨੇ ਮੰਦਰ ਢਾ ਕੇ ਉਥੇ ਮਸੀਤਾਂ ਬਣਵਾਈਆਂ ਨੇ।
ਦੇਤ ਬਾਂਗ ਉੱਚੇ ਕਿਲਕਾਈ,
ਉੱਚੀ ਉੱਚੀ ਆਵਾਜ਼ ਵਿਚ ਉਹਨਾਂ ਮਸੀਤਾਂ ਚ ਜਿਹੜੇ ਮੁੱਲਾਂ ਕਾਜੀ ਨੇ ਉਹ ਬਾਂਗਾਂ ਦਿੰਦੇ ਨੇ। ਜਿੱਥੇ ਪਹਿਲਾਂ ਘੜਿਆਲ ਵੱਜਦੇ ਸੀ ਮੰਦਰਾਂ ਚ, ਉਥੇ ਹੁਣ ਮੁਲਾਣੇ ਤੇ ਕਾਜੀ ਬਾਂਗਾਂ ਦਿੰਦੇ ਨੇ।
ਰੋਜ਼ਾ ਈਦ ਨਿਵਾਜ ਗੁਜਾਰੇ,
ਰੋਜ਼ੇ ਰੱਖਦੇ ਨੇ ਈਦ ਦੇ, ਆ ਕੇ ਗਲ ਵਕੜੀਆਂ ਪਾਉਂਦੇ ਨੇ, ਏਦਾਂ ਨਮਾਜ਼ਾਂ ਪੜ੍ਹਦੇ ਹਨ।
ਹਿੰਦੂ ਪਿਖਤ ਚਿਰਕ ਪੋ ਤਾਰੇ,
ਜੇ ਕੋਈ ਹਿੰਦੂ ਵਿਚਾਰਾ ਨੇੜੇ ਤੇੜੇ ਦਿਸ ਜਾਂਦਾ ਉਹਨੂੰ ਝਿੜਕ ਕੇ ਭਜਾ ਜਾਂਦੇ, ਦੌੜ ਜਾ ਇਥੋਂ, ਖੜਾ ਕੀ ਕਰਦਾ, ਉਹਨੂੰ ਝਿੜਕਾਂ ਮਾਰ ਕੇ ਦੁੜਾ ਦਿੰਦੇ ਨੇ।
ਜਾਵਤ ਮੂਰਤ ਮੰਦਰ ਸਾਰੇ,
ਏਦਾਂ ਕਹਿੰਦੇ ਬਹੁਤ ਸਾਰੇ ਮੰਦਰ ਵਿਚ ਜਿਹੜੀਆਂ ਮੂਰਤੀਆਂ ਆਦਿਕ ਹਨ,
ਫੋੜ ਫੋੜ ਕਰ ਸਕਲ ਬਿਦਾਰੇ,
ਫੋੜ ਤੋੜ ਕੇ ਸਾਰੀਆਂ ਮੂਰਤੀਆਂ ਸੁੱਟੀਆਂ ਜਾ ਰਹੀਆਂ ਨੇ।
ਤਾਵਤ ਨੋ ਰੰਗ ਰਾਖਿਓ ਡੇਰਾ,
ਉਦੋਂ ਤੱਕ ਔਰੰਗਜ਼ੇਬ ਨੇ ਇੱਥੇ ਹੀ ਡੇਰਾ ਰੱਖਿਆ ਜਦੋਂ ਤੱਕ ਸਾਰੇ ਮੰਦਰਾਂ ਚੋਂ ਮੂਰਤੀਆਂ ਤੋੜ ਨਹੀਂ ਦਿੱਤੀਆਂ ਗਈਆਂ।
ਦੇਤ ਹਿੰਦੂਆਂ ਤਰਾਸ ਕਨੇਰਾ,
ਬੜਾ ਡਰ ਦਿੱਤਾ ਇਹਨੇ ਹਿੰਦੂਆਂ ਦੇ ਮਨ ਦੇ ਅੰਦਰ।
ਬਨੇ ਤੁਰਕ ਝਗੜਾ ਜਿੱਤ ਜਾਵੇ,
ਤੇ ਕਹਿੰਦੇ ਹੁਣ ਜਦੋਂ ਹਿੰਦੂ ਆਪਸ ਵਿਚ ਕਿਤੇ ਲੜਦੇ ਵੀ ਨੇ ਨਾ, ਤੇ ਲੜ ਕੇ ਇੱਕ ਦੂਜੇ ਦੇ ਨਾਲ ਜਾ ਕੇ ਮੁਸਲਮਾਨ ਬਣ ਜਾਂਦੇ ਨੇ।
ਸਤਲ ਸ਼ਰੀਕਨ ਤੇ ਬਿਰਤਾਵੇ,
ਤੇ ਆਪਣੇ ਸ਼ਰੀਕਾਂ ਤੋਂ ਵੱਧ ਜਾਂਦੇ ਨੇ। ਜੇ ਕਿਸੇ ਸ਼ਰੀਕ ਨਾਲ ਕਿਸੇ ਹਿੰਦੂ ਦੀ ਲੜਾਈ ਹੁੰਦੀ ਹੈ ਨਾ, ਕਹਿੰਦਾ ਅੱਛਾ ਤੇਰਾ ਇੰਨਾ ਹੌਸਲਾ ਵੱਧ ਗਿਆ, ਅਸੀਂ ਮੁਸਲਮਾਨ ਬਣਨ ਚੱਲੇ ਆ। ਇਹ ਕਹਿ ਕੇ ਜਾ ਕੇ ਮੁਸਲਮਾਨ ਬਣ ਜਾਂਦੇ ਸੀ, ਤੇ ਸ਼ਰੀਕਾਂ ਨੂੰ ਦੱਬ ਲੈਂਦੇ ਸੀ ਮੁਸਲਮਾਨ ਬਣ ਕੇ।
ਕਿਸੋ ਦਰਬ ਦੇ ਚਿਤ ਚਾਹੂ,
ਜਿਹਨੂੰ ਕਿਸੇ ਨੇ ਕਿਸੇ ਦਾ ਪੈਸਾ ਦੇਣਾ, ਜਿਵੇਂ ਕਿਸੇ ਨੇ ਪੈਸਾ ਉਧਾਰ ਦਿੱਤਾ ਹੋਇਆ, ਤੇ ਜੇ ਕਿਸੇ ਨੇ ਉਹ ਪੈਸਾ ਮੰਗਿਆ,
ਆਨੇ ਆਪਣ ਸ਼ਰਾ ਕੇ ਮਾਉ,
ਇਹਨਾਂ ਨੇ ਕੀ ਕਰਨਾ, ਪੈਸੇ ਦੇਣ ਦੀ ਬਜਾਏ ਜਾ ਕੇ ਮੁਸਲਮਾਨ ਬਣ ਜਾਣਾ। ਤੇ ਜਿਹੜੇ ਹਿੰਦੂ ਨੇ ਵਿਚਾਰੇ ਨੇ ਪੈਸਾ ਦਿੱਤਾ, ਹੁਣ ਉਹਨੇ ਪੈਸੇ ਮੰਗਣੇ, ਕਹਿੰਦਾ ਠਹਿਰ ਜਾ, ਜੇ ਪੈਸਾ ਮੰਗਿਆ ਤੇ ਅਸੀਂ ਬਾਦਸ਼ਾਹ ਕੋਲ ਜਾਵਾਂਗੇ। ਇਦਾਂ ਮੁਸਲਮਾਨ ਬਣਨ ਲੱਗ ਪਏ ਬੜੇ ਹਿੰਦੂ, ਤੇ ਉਹਨਾਂ ਦੇ ਵਿਚਾਰਿਆਂ ਦੇ ਜਿਹੜੇ ਹਿੰਦੂ ਲੋਕ ਸੀ ਪੈਸੇ ਵੀ ਮਰਨੇ ਸ਼ੁਰੂ ਹੋ ਗਏ।
ਕਿਸੋ ਕੋ ਤਨੀਆਂ ਦੇ ਆਪਨ,
ਇਥੋਂ ਤੱਕ ਇਹਨਾਂ ਮੁਸਲਮਾਨਾਂ ਨੇ ਆਪਣੀਆਂ ਕੁੜੀਆਂ ਵਿਆਹਣੀਆਂ ਸ਼ੁਰੂ ਕਰ ਦਿੱਤੀਆਂ ਹਿੰਦੂਆਂ ਨਾਲ, ਉਹਨਾਂ ਨੂੰ ਮੁਸਲਮਾਨ ਬਣਾ ਕੇ ਉਹਨਾਂ ਨੂੰ ਆਪਣੀਆਂ ਲੜਕੀਆਂ ਵਿਆਹਣੀਆਂ ਸ਼ੁਰੂ ਕਰ ਦਿੱਤੀਆਂ।
ਕਿਉਂ ਤਿਉਂ ਧਰਮ ਕਰੇ ਤਿੰਨ ਖਾਪਨ,
ਜਿਵੇਂ ਕਿਵੇਂ ਕਰਕੇ ਹਿੰਦੂਆਂ ਦਾ ਧਰਮ ਭ੍ਰਸ਼ਟ ਕਰਨ ਤੇ ਲੱਗੇ ਹੋਏ ਨੇ।
ਪਾਇਓ ਤਰਾਸ ਹਿੰਦੂਆਂ ਮੈਂ ਪਾਰੀ,
ਪਾਰੇ ਹਿੰਦੂਆਂ ਵਿੱਚ ਬੜਾ ਤਰਾਸ ਤੇ ਡਰ ਪੈ ਗਿਆ।
ਨਹੀਂ ਪਰਸ ਪਰ ਕਰਤੇ ਰਾਰੀ,
ਹੁਣ ਤਾਂ ਹਿੰਦੂ ਆਪਸ ਵਿੱਚ ਲੜਨੋਂ ਵੀ ਬੰਦ ਹੋ ਗਏ, ਜਿਹੜੇ ਕਿਤੇ ਪਹਿਲਾਂ ਆਪਸ ਵਿੱਚ ਝਗੜਦੇ ਸੀ ਆਪਸ ਵਿੱਚ ਨਹੀਂ ਝਗੜਦੇ।
ਜੋ ਕਿਉਂ ਲੜ ਪਰ ਕੋਏ,
ਜੇ ਕਿਤੇ ਕੋਈ ਹਿੰਦੂ ਆਪਸ ਵਿੱਚ ਲੜ ਵੀ ਪੈਂਦਾ,
ਬਨੋ ਤੁਰਖ ਉੱਠੇ ਕੈ ਸੋਏ,
ਲੜਾਈ ਕਰਦਾ ਕਰਦਾ ਉੱਠ ਕਹਿੰਦਾ ਕਹਿੰਦਾ ਮੈਂ ਚੱਲਿਆ ਮੁਸਲਮਾਨ ਬਣਨ, ਮੈਂ ਤਾਂ ਮੁਸਲਮਾਨ ਬਣਾਂਗਾ। ਕਹਿੰਦੇ ਇੱਦਾਂ ਵਿੱਚੋਂ ਉੱਠ ਕੇ ਤੁਰ ਪੈਂਦੇ ਨੇ।
ਇਸ ਕੋਲੇ ਤਤਕਾਲ ਮਿਲਾਏ,
ਉਹ ਜਦੋਂ ਉੱਠ ਕੇ ਜਾਂਦਾ ਉਧਰ ਮੁਸਲਮਾਨ ਪਹਿਲਾਂ ਹੀ ਖੜੇ ਹੁੰਦੇ ਨੇ, ਕਹਿੰਦੇ ਆ ਜਾ ਆ ਜਾ, ਜੇ ਤੈਨੂੰ ਹਿੰਦੂ ਲੜਦੇ ਨੇ ਤੇਰੇ ਨਾਲ ਤੂੰ ਸਾਡੇ ਧਰਮ ਚ ਆ ਜਾ। ਉਹ ਪਹਿਲਾਂ ਹੀ ਆਪਣੇ ਨਾਲ ਮਿਲਾ ਲੈਂਦੇ ਨੇ।
ਜਿਤ ਇੱਛਾ ਕੋ ਦੇਤ ਪੁਜਾਏ,
ਉਹਦੇ ਮਨ ਦੀ ਇੱਛਾ ਹੁੰਦੀ ਹੈ ਮੁਸਲਮਾਨ ਪੂਰੀ ਕਰ ਦਿੰਦੇ ਨੇ।
ਪਿਤਾ ਪੁੱਤਰ ਕੋ ਤਾੜੇ ਨਾਈ,
ਪਿਓ ਆਪਣੇ ਪੁੱਤਰ ਨੂੰ ਗੁੱਸੇ ਨਹੀਂ ਹੁੰਦਾ ਵੀ ਜੇ ਮੈਂ ਇਹਨੂੰ ਗੁੱਸੇ ਹੋ ਗਿਆ ਤੇ ਕਿਤੇ ਮੁਸਲਮਾਨ ਨਾ ਬਣ ਜੇ ਮੇਰੇ ਨਾਲ ਲੜ ਕੇ। ਪਿਓ ਆਪਣੇ ਪੁੱਤਰ ਨੂੰ ਗੁੱਸੇ ਨਹੀਂ ਹੁੰਦਾ।
ਕੁਰਦਤ ਭਰਾਤ ਨਾ ਆਪਸ ਮਾਈ,
ਭਰਾ ਭਰਾ ਨਾਲ ਗੁੱਸਾ ਨਹੀਂ ਕਰਦਾ ਜੇ ਮੈਂ ਗੁੱਸਾ ਕੀਤਾ ਤੇ ਕਿਤੇ ਮੁਸਲਮਾਨ ਨਾ ਬਣ ਜੇ।
ਅਪਰਨ ਕੀ ਗਿਣਤੀ ਕਿਨ ਕਰੀ,
ਕਹਿੰਦੇ ਹੋਰ ਤਾਂ ਗਿਣਤੀ ਕਿਹਦੀ ਕਰੀਏ ਵੀ ਕਿੰਨੇ ਕ ਹਿੰਦੂ ਮੁਸਲਮਾਨ ਬਣੇ।
ਅਸ ਹਿੰਦੂ ਪਰ ਅਪਦਾ ਪਰੀ,
ਇੱਦਾਂ ਦੀ ਅਪਦਾ ਪੈ ਗਈ ਹਿੰਦੂਆਂ ਦੇ ਉੱਤੇ।
ਹਿਮ ਵਿਗਾੜ ਕਰ ਨੋ ਰੰਗ ਰੱਖਿਓ,
ਇਸਾ ਰੰਗ ਜੇਬ ਵਿਗਾੜ ਕਰਕੇ ਹਿੰਦੂਆਂ ਚ ਬੜਾ ਖੁਸ਼ ਹੋਇਆ।
ਮਨੋ ਕਸ਼ਟ ਕੋ ਬਾਦਰ ਬਰਖਿਓ,
ਮਨੋ ਕਸ਼ਟ ਦੀ ਕਸ਼ਟ ਦਾ ਬੱਦਲ ਵਰਾ ਦਿੱਤਾ ਇਹਨੇ ਹਿੰਦੂਆਂ ਤੇ।
ਪੂਰਬ ਜਨਮ ਕੀਨ ਤਪ ਭੋਰਾ,
ਤਪ ਕੀਤਾ ਸੀ ਰੰਗ ਜੇਬ ਦੀ ਵੀ ਪੂਰਬਲੇ ਜਨਮਾਂ ਦੀ ਤਪੱਸਿਆ ਸੀ।
ਅਤਿਸ਼ੈ ਤੇਜ ਪਇਓ ਜੈ ਜੋਰਾ,
ਜਿਸ ਤਪੱਸਿਆ ਕਰਕੇ ਇੰਨਾ ਤੇਜ ਪ੍ਰਤਾਪ ਹੋਇਆ ਔਰੰਗਜ਼ੇਬ ਦਾ।
ਵਰਜਨ ਹਾਰ ਨਾ ਦੀਖਤ ਕੋ,
ਇਹਨੂੰ ਵਰਜਨ ਵਾਲਾ ਕੋਈ ਨਜ਼ਰ ਨਹੀਂ ਆਉਂਦਾ।
ਜਿਮ ਇੱਛਾ ਚਿਤ ਕਰੇ ਸੋ,
ਜਿਵੇਂ ਦੇ ਮਨ ਵਿੱਚ ਆਉਂਦੀ ਆ ਤਿਵੇਂ ਕਰਦਾ ਹੈ।
ਮਥੁਰਾ ਮੈਂ ਇਮ ਓਜ ਦਿਖਾਇਆ,
ਮਥੁਰਾ ਵਿੱਚ ਇਹਨੇ ਆਪਣਾ ਪੂਰਾ ਬਲ ਵਿਖਾਇਆ।
ਤੀਜੀ ਆਦਤ ਹਿੰਦੂ ਨੂੰ ਦੁੱਖ ਦਾਏ,
ਬੜੇ ਬ੍ਰਾਹਮਣਾਂ ਤੇ ਹਿੰਦੂਆਂ ਨੂੰ ਇਹਨੇ ਦੁੱਖ ਦਿੱਤਾ।
ਕਰਕੇ ਸਗਰੇ ਭ੍ਰਸ਼ਟ ਸਥਾਨ,
ਸਾਰੇ ਮੰਦਰਾਂ ਨੂੰ ਢਾ ਕੇ ਉਹ ਭ੍ਰਸ਼ਟ ਕਰਕੇ,
ਰੋਕੇ ਉਹ ਪੂਜਨ ਪਠਨ ਮਾਨ,
ਬ੍ਰਾਹਮਣਾਂ ਨੂੰ ਉਹਨਾਂ ਮੰਦਰਾਂ ਵਿੱਚ ਪੂਜਾ ਕਰਨ ਤੋਂ ਰੋਕ ਦਿੱਤਾ।
ਜਿਤਵੇਂ ਕੇਤਕ ਦਿਨ ਮੈਂ ਸਾਰੇ,
ਇੱਦਾਂ ਸਾਰੇ ਵੇਖਦੇ ਨੇ ਆਲੇ ਦੁਆਲੇ,
ਪਾਏ ਕਸ਼ਟ ਹੋਏ ਸ਼ਰਾ ਮਜਾਰੇ,
ਇੱਦਾਂ ਕਈ ਵਿਚਾਰੇ ਦੁਖੀ ਹੁੰਦੇ ਵੀ ਜਦੋਂ ਉਹਨਾਂ ਦੀ ਕਿਤੇ ਦਾਲ ਗਲਦੀ ਨਹੀਂ ਸੀ, ਕੋਈ ਹਿੰਦੂ ਝਗੜਾ ਕਰਕੇ ਜਾਂਦਾ ਸੀ ਉਹਦਾ ਫੈਸਲਾ ਹੀ ਨਹੀਂ ਸੀ ਹੁੰਦਾ, ਤੇ ਜਿਹੜਾ ਕੋਈ ਮੁਸਲਮਾਨ ਬਣ ਜਾਂਦਾ ਸੀ ਉਹਦਾ ਪੱਖ ਚ ਫੈਸਲਾ ਕਰ ਦਿੰਦੇ ਸੀ। ਇੱਦਾਂ ਹਰ ਪੱਖ ਤੋਂ ਔਰੰਗਜ਼ੇਬ ਨੇ ਆਰਥਿਕ ਤੌਰ ਤੇ, ਸਮਾਜਿਕ ਤੌਰ ਤੇ, ਵਿਵਹਾਰਕ ਤੌਰ ਤੇ ਹਰ ਪਾਸੋਂ ਹਿੰਦੂਆਂ ਨੂੰ ਦੱਬਣ ਤੇ ਕੁਚਲਣ ਦਾ ਯਤਨ ਕੀਤਾ, ਤੇ ਜਿਸ ਦੇ ਪ੍ਰਭਾਵ ਥੱਲੇ ਆ ਕੇ ਬੜੇ ਹਿੰਦੂ ਸ਼ਰ੍ਹਾਂ ਵਿੱਚ ਚਲੇ ਗਏ।
ਬਿਨਾ ਬਣਾਏ ਸਭ ਬਣ ਜਾਏ,
ਔਰੰਗਾ ਕਹਿੰਦਾ ਬਿਨਾ ਬਣਾਇਆ ਹੌਲੀ ਹੌਲੀ ਨਾ ਸਾਰਿਆਂ ਨੇ ਆਪੇ ਮੁਸਲਮਾਨ ਬਣ ਜਾਣਾ।
ਜਬੇ ਜੀਵ ਕਾ ਹੱਥ ਨ ਆਏ,
ਹੁਣ ਕੋਈ ਹਿੰਦੂ ਹੁੰਦਾ ਉਹਨੂੰ ਨੌਕਰੀ ਨਹੀਂ ਮਿਲਦੀ, ਜੇ ਮੁਸਲਮਾਨ ਬਣ ਜਾਂਦਾ ਉਹਨੂੰ ਨੌਕਰੀ ਮਿਲ ਜਾਂਦੀ ਹੈ। ਕਹਿੰਦੇ ਉਹਨਾਂ ਨੂੰ ਜੀਵਕਾ ਨਹੀਂ ਮਿਲਦੀ, ਜੇ ਕੋਈ ਹਿੰਦੂ ਹੁੰਦਾ ਉਹਨੂੰ ਵਪਾਰ ਦੇ ਵਿੱਚ ਵੀ ਵਪਾਰ ਨਹੀਂ ਕਰਨ ਦਿੰਦੇ ਕਿਸੇ ਹਿੰਦੂ ਨੂੰ, ਮੁਸਲਮਾਨ ਹੁੰਦਾ ਉਹਦੇ ਨਾਲ ਵਪਾਰ ਕਰਦੇ ਨੇ।
ਤੁਰਕਨ ਵਿਖੇ ਹੋਏ ਧਨਵਾਨ,
ਇੱਦਾਂ ਜਿਹੜੇ ਤੁਰਕ ਬਣਦੇ ਨੇ ਉਹ ਧਨਵਾਨ ਬਣ ਜਾਂਦੇ ਹਨ।
ਚਲਨ ਸ਼ਰਾ ਕੋਲੇ ਮਨ ਮਾਨ,
ਸ਼ਰਾ ਵਿੱਚ ਚੱਲਣਾ ਮਨ ਚ ਮੰਨ ਲੈਂਦੇ ਨੇ।
ਦੋਹਰਾ ਇਮ ਮਥੁਰਾ ਕੋ ਭ੍ਰਿਸ਼ਟ ਕਰ, ਦੁਸ਼ਟ ਤਾਰੇ ਅਹੰਕਾਰ,
ਇੱਦਾਂ ਇਹਨਾਂ ਨੇ ਮਥੁਰਾ ਨੂੰ ਭ੍ਰਿਸ਼ਟ ਕੀਤਾ ਤੇ ਦੁਸ਼ਟਾਂ ਨੇ ਬੜਾ ਭਾਰੀ ਹੰਕਾਰ ਧਾਰਨ ਕੀਤਾ।
ਅਪਰ ਥਾਨ ਚਲ ਬੋ ਚਏ ਲੋਪਨ ਧਰਮੇ ਉਦਾਰ,
ਹੁਣ ਔਰੰਗਜ਼ੇਬ ਦੂਜੀਆਂ ਥਾਵਾਂ ਤੇ ਵੀ ਜਾਣਾ ਚਾਹੁੰਦਾ ਜਿੱਥੇ ਹੋਰ ਮੰਦਰ ਨੇ ਉਹਨਾਂ ਨੂੰ ਵੀ ਜਾ ਕੇ ਢਾਣਾ ਚਾਹੁੰਦਾ, ਜੈਪੁਰ ਵਰਗੀਆਂ ਰਿਆਸਤਾਂ ਵਿੱਚ ਜਾ ਰਿਹਾ, ਉੱਥੇ ਵੀ ਇਹਨੇ ਬੜੇ ਮੰਦਰ ਢਾਏ ਨੇ, ਇਸ ਤੋਂ ਨਬੂਤ ਕੀਤੇ ਇਹਦੇ ਕੀਤੇ ਹੋਏ ਜ਼ੁਲਮਾਂ ਤੇ ਅਤਿਆਚਾਰਾਂ ਦਾ ਵਿਖਿਆਨ ਭਾਈ ਸਾਹਿਬ ਕਰ ਰਹੇ ਨੇ। ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ।